ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ, ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਸਰਵਣ ਕਰਾ ਰਹੇ ਸਨ ਔਰ ਕੀਰਤਨ ਦੀ ਸਮਾਪਤੀ ਤੇ ਉਸ ਪ੍ਰਭੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਰੂਪ ਸ਼ਬਦ ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਹੇ ਪ੍ਰਭੂ ਅਕਾਲ ਪੁਰਖ ਜੀ, ਆਪ ਜੀ ਆਪਣੀ ਕਿਰਪਾ ਕਰੋ, ਮੈਂ ਆਪ ਜੀ ਦੇ ਗੁਣ ਦਿਨ ਰਾਤ ਗਾਉਂਦਾ ਰਹਾਂ, ਬਖਸ਼ਿਸ਼ ਕਰੋ ਕਿ ਮੈਂ ਆਪ ਜੀ ਦਾ ਨਾਮ ਜਪ ਜਪ ਕੇ ਆਤਮਕ ਸੁਖ ਆਤਮਕ ਆਨੰਦ ਦੀ ਪ੍ਰਾਪਤੀ ਕਰ ਸਕਾਂ। ਆਓ ਇਸੇ ਹੀ ਬਚਨ ਨੂੰ ਆਧਾਰ ਬਣਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪ ਜੀ ਦੇ ਸਨਮੁਖ ਇਹਨਾਂ ਪਵਿੱਤਰ ਦੋ ਤੁਕਾਂ ਦੀ ਵਿਚਾਰ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦ ਕਾਲ ਤੋਂ ਮਨੁੱਖ ਦੇ ਅੰਦਰ ਪਰਮੇਸ਼ਵਰ ਨੂੰ ਮਿਲਣ ਦੀ ਜਦੋਂ ਤੜਫ ਤਾਂਘ ਜਾਂ ਸੋਝ ਪੈਦਾ ਹੋਈ ਉਸਨੇ ਅਨੇਕਾਂ ਯਤਨ ਕੀਤੇ ਉਸ ਪਰਮਾਤਮਾ ਤੱਕ ਪਹੁੰਚਣ ਦੇ ਲਈ। ਹਾਲਾਂਕਿ ਉਹ ਪਰਮ ਪਿਤਾ ਪਰਮੇਸ਼ਵਰ ਇਨਸਾਨ ਤੋਂ ਕੋਈ ਦੂਰੀ ਬਣਾ ਕੇ ਨਹੀਂ ਬੈਠਾ, ਅਸਲ ਚ ਇਹਦੀ ਆਪਣੀ ਖੌਮੇ, ਆਪਣੀ ਇਗੋ, ਆਪਣਾ ਅਹੰਕਾਰ ਹੀ ਇੱਕ ਦੀਵਾਰ ਬਣ ਕੇ ਇਹਨੂੰ ਪਰਮਾਤਮਾ ਤੋਂ ਵਿਛੋੜੀ ਬੈਠਾ ਹੈ। ਆਪਣੀ ਖੌਮੇ ਦੇ ਵਿੱਚ ਮਗਰੂਰ ਹੋਇਆ ਬੰਦਾ ਪਰਿਪੂਰਨ ਪਰਮਾਤਮਾ ਨੂੰ ਦੂਰ ਜਾਣਦਾ ਹੈ। ਅਸਲ ਚ ਪਰਮਾਤਮਾ ਗਵਾਚਾ ਨਹੀਂ ਕਿ ਜਿਹਨੂੰ ਇਨਸਾਨ ਨੇ ਲੱਭਣਾ ਹੈ, ਬੰਦਾ ਖੁਦ ਆਪਣੇ ਆਪ ਵਿੱਚ ਗਵਾ ਚੁੱਕਾ ਹੈ ਤੇ ਜਿੱਦਣ ਇਹਨੂੰ ਆਪਣੇ ਘਰ ਵਿੱਚ ਆਉਣ ਦੀ ਜਾਚ ਆ ਜਾਏਗੀ ਤੇ ਸੱਚ ਇਵੇਂ ਆਪਣੇ ਘਰ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਣ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਹਜ਼ੂਰ ਨੇ ਫਰਮਾਇਆ ਕਿ ਕਿਉਂ ਹੀ ਉਹ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤੋ ਨਦਰ ਨਾ ਪਾਈ। ਪਰਮਾਤਮਾ ਨੂੰ ਲੱਭਣ ਲਈ ਬਾਹਰ ਤੁਰਿਆ, ਅਨੇਕਾਂ ਥਾਵਾਂ ਤੇ ਭਟਕਿਆ, ਪਰ ਉਹ ਨਜ਼ਰ ਨਹੀਂ ਆਇਆ ਜਿਹਦੇ ਲਈ ਮੇਰੇ ਖਿਰਦੇ ਵਿੱਚ ਚਾਹ ਪੈਦਾ ਹੋਇਆ ਸੀ। ਮਹਾਰਾਜ ਅੱਗੇ ਕਹਿੰਦੇ ਬਾਹਰ ਨਹੀਂ, ਏਕਾ ਸੇਜ ਵਿਸ਼ੀ ਧਨ ਕੰਤਾ, ਹਿਰਦੇ ਦੀ ਸੇਜ ਇੱਕ ਹੈ। ਮਹਾਰਾਜ ਕਹਿੰਦੇ ਨੇ ਕਿ ਇੱਕੋ ਹਿਰਦੇ ਦੀ ਸੇਜ ਤੇ ਆਤਮਾ ਤੇ ਪਰਮਾਤਮਾ ਹੈ। ਧਨ ਸੋਤੀ ਫਿਰ ਸਦ ਜਾਗੰਤਾ, ਜਦੋਂ ਤੇਰਾ ਅੰਦਰ ਹੀ ਮਾਇਆ ਦੀ ਨੀਂਦ ਵੀ ਸੁੱਤਾ ਪਿਆ ਤੇ ਸੁੱਤਿਆਂ ਹੋਇਆਂ ਦੇ ਕੋਲ ਪਿਆਰਾ ਕੋਈ ਖਲੋਤਾ ਰਹੇ ਤੇ ਸੁੱਤਿਆਂ ਹੋਇਆਂ ਨੂੰ ਉਹਦੀ ਹਾਜ਼ਰੀ ਦਾ ਪਤਾ ਹੀ ਨਹੀਂ ਲੱਗਦਾ। ਫਿਰ ਬੇਨਤੀ ਕਰਾਂ ਕਿ ਉਸਨੇ ਫਿਰ ਮਨੁੱਖ ਨੇ ਯਤਨ ਕੀਤੇ, ਇਹਦੇ ਵਿੱਚੋਂ ਆਸਤਕ ਧਰਮ ਜਿਹੜੇ ਰੱਬ ਨੂੰ ਮੰਨਣ ਵਾਲੇ ਧਰਮ ਨੇ, ਉਹਨਾਂ ਨੇ ਯਤਨ ਕੀਤੇ, ਸਿਧਾਂਤ ਦਿੱਤੇ ਕਿ ਇਸ ਢੰਗ ਤਰੀਕੇ ਦੇ ਨਾਲ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਉਹਨਾਂ ਮਤਾਂ ਮਤਾਂਤਰਾਂ ਦੇ ਆਧਾਰ ਤੇ ਹੀ ਭਾਰਤ ਦੀ ਧਰਤੀ ਤੇ ਖਾਸ ਕਰਕੇ ਕਿ ਹਿੰਦੂਇਜ਼ਮ ਸਨਾਤਨ ਮਤ ਪ੍ਰਫੁੱਲਤ ਹੋਇਆ। ਉਹਨੇ ਪ੍ਰਭੂ ਤੱਕ ਜਾਣ ਵਾਸਤੇ ਅਨੇਕਾਂ ਤਰ੍ਹਾਂ ਦੇ ਸਾਧਨ, ਅਨੇਕਾਂ ਤਰ੍ਹਾਂ ਦੇ ਸਿਧਾਂਤ ਪੇਸ਼ ਕੀਤੇ। ਉਸ ਵਿੱਚ ਪਰਿਵਾਰ ਨੂੰ ਤਿਆਗਣ ਦੀ ਗੱਲ ਕਹੀ ਗਈ, ਉਸ ਵਿੱਚ ਤੀਰਥ ਰਟਨ ਦਾ ਜ਼ਿਕਰ ਕੀਤਾ ਗਿਆ, ਉਸ ਵਿੱਚ ਜੰਗਲਾਂ ਵਿੱਚ ਨਿਵਾਸ ਕਰਨ ਦਾ ਜ਼ਿਕਰ ਕੀਤਾ ਗਿਆ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਨੇ ਕਿਰਪਾ ਕੀਤੀ, ਉਹਨਾਂ ਨੇ ਜਿਤਨੇ ਵੀ ਵਿਖਾਵੇ ਦੇ ਬਾਹਰ ਮੁਖੀ ਕਰਮ ਸਨ ਉਹਨਾਂ ਸਾਰਿਆਂ ਨੂੰ ਖੰਡਨ ਕਰਕੇ ਸਾਨੂੰ ਇੱਕ ਬੜਾ ਸੁਖੈਣ ਰਸਤਾ ਦੱਸਿਆ। ਤੇ ਉਹ ਜੋ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਸਨ, ਕਹਿੰਦੇ ਜਿਤਨੇ ਵੀ ਧਰਮ ਦੇ ਕਰਮ ਨੇ ਸਾਰਿਆਂ ਤੋਂ ਸ੍ਰੇਸ਼ਟ ਕਰਮ ਇਹਵੇ ਕਿ ਕਿਸੇ ਨੂੰ ਪਰਮਾਤਮਾ ਨੂੰ ਗਾਉਣ ਦੀ ਜਾਚ ਆ ਜਾਏ। ਜਿਹੜਾ ਉਹਨੂੰ ਗਾਣਾ ਸ਼ੁਰੂ ਕਰ ਦਏਗਾ, ਉਹਦੇ ਗੁਣ ਗਾਏਗਾ, ਇੱਕ ਦਿਨ ਉਹ ਗੁਣੀ ਨਿਦਾਨ ਪਰਮਾਤਮਾ ਵੀ ਸਮਾ ਜਾਏਗਾ। ਇੱਕ ਹਜ਼ੂਰ ਦੀ ਅਸ਼ਟਪਦੀ ਮੈਂ ਆਪ ਜੀ ਦੇ ਸਨਮੁਖ ਉਹਦੇ ਵਿੱਚੋਂ ਕੁਛ ਬੇਨਤੀਆਂ ਕਰਾਂਗਾ ਤੇ ਮੇਰਾ ਖਿਆਲ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਪਰਮਾਤਮਾ ਦੇ ਗੁਣ ਗਾਉਣੇ, ਗੁਰਮਤ ਦੇ ਅੰਦਰ ਧਰਮ ਦੀ ਦੁਨੀਆਂ ਵਿੱਚ ਸਿੱਖ ਧਰਮ ਅੰਦਰ ਸਭ ਤੋਂ ਸ੍ਰੇਸ਼ਟ ਕਰਮ ਇਹਵੇ ਕਿ ਜਿਹਨੂੰ ਪਰਮਾਤਮਾ ਦਾ ਕੀਰਤਨ ਕਰਨਾ ਆ ਜਾਏ। ਪਰ ਅੱਗੇ ਮਰਜ ਕਰਾਂਗਾ, ਕੀਰਤਨ ਕੇਵਲ ਗਲੇ ਤੋਂ ਨਹੀਂ, ਕੀਰਤਨ ਕੇਵਲ ਜ਼ਬਾਨ ਵਿੱਚੋਂ ਨਿਕਲਦੇ ਸ਼ਬਦ ਨਹੀਂ, ਕਿ ਆਪਣੇ ਪ੍ਰਾਣਾਂ ਤੋਂ ਜਦੋਂ ਕੋਈ ਕੀਰਤਨ ਕਰਨ ਲੱਗ ਪਏਗਾ, ਅੰਦਰੋਂ ਗਾਇਆ ਹੋਇਆ ਉਸ ਗਾਉਣ ਵਾਲੇ ਨੂੰ ਪਰਮਾਤਮਾ ਵਿੱਚ ਅਪੇਦ ਕਰ ਦਏਗਾ। ਹਜ਼ੂਰ ਦੀ ਅੰਮ੍ਰਿਤ ਅਸ਼ਟਪਦੀ ਹੈ ਤੇ ਸੋਰਠ ਰਾਗ ਦੇ ਬਚਨ, ਤੇ ਇਹਦੇ ਵਿੱਚ ਸਿਰਫ ਇੱਕ ਰਾਜ ਲੀਲਾ ਨੂੰ ਛੱਡ ਕੇ ਬਾਕੀ ਜਿਤਨੇ ਵੀ ਬਚਨ ਨੇ ਅਸ਼ਟਪਦੀ ਦੇ ਉਹ ਧਰਮ ਦੇ ਨਾਲ ਸੰਬੰਧਿਤ ਨੇ। ਹਜ਼ੂਰ ਦੀ ਅਸ਼ਟਪਦੀ ਹੈ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਇਹ ਸਾਰੇ ਕਰਮ ਨੇ ਜਿਹੜੇ ਲੋਕ ਕਰਦੇ ਰਹੇ, ਪਰ ਮਹਾਰਾਜ ਨੇ ਹਰ ਕਰਮ ਦਾ ਜ਼ਿਕਰ ਕਰਕੇ ਅਖੀਰ ਤੇ ਗੱਲ ਕਹੀ ਕਿ ਪਰਮਾਤਮਾ ਦੇ ਗੁਣ ਗਾਉਣ ਵਾਲਾ ਹੀ ਗੁਣੀ ਨਿਦਾਨ ਵਿੱਚ ਸਮਾ ਜਾਂਦਾ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ ਅਧਕ ਆਂਗ ਬੁੱਧ ਬਾਂਧੇ। ਹਜ਼ੂਰ ਨੇ ਬਚਨ ਕੀਤਾ, ਪਾਠ ਵੀ ਕੀਤੇ ਵੇਦਾਂ ਦੇ, ਵਿਚਾਰ ਵੀ ਕੀਤੇ, ਜੋਗੀਆਂ ਵਾਲੇ ਨਿਵਲੀ ਕਰਮ ਵੀ ਕਰਦੇ ਰਹੇ, ਪ੍ਰਾਣਾਯਾਮ ਵੀ ਦਿਨ ਰਾਤ ਕੀਤਾ। ਪਰ ਹਜ਼ੂਰ ਕਹਿੰਦੇ ਨੇ ਖੋਇਆ ਕੀ ਕਿ ਜਿਤਨੇ ਬੰਦੇ ਨੇ ਪਾਠ ਜ਼ਿਆਦਾ ਕੀਤੇ, ਖਿਮਾ ਕਰਿਓ ਬੇਨਤੀ ਧਿਆਨ ਨਾਲ ਸੁਣਿਓ, ਪਾਠ ਵੀ ਕੀਤੇ, ਵਿਚਾਰਾਂ ਵੀ ਕੀਤੀਆਂ, ਪ੍ਰਾਣਾਯਾਮ ਵੀ ਕੀਤੇ, ਪਰ ਕਰੀਏ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਖੌਮੇ ਤਾਂ ਵੱਧ ਹੀ ਗਏ ਕਿ ਮੈਂ ਇਤਨਾ ਵੱਡਾ ਪਾਠੀ, ਮੈਂ ਇਤਨਾ ਵੱਡਾ ਜੋਗੀ, ਮੈਂ ਇਤਨਾ ਵੱਡਾ ਗਿਆਨਵਾਨ ਵਿਚਾਰਕ, ਪਰ ਪਿਆਰਿਓ ਅੰਦਰ ਵਾਲੀ ਖੌਮੇ ਵੱਧ ਹੀ ਗਈ, ਪਰ ਪੰਜਾਂ ਤੋਂ ਖਹਿੜਾ ਛੁੱਟਿਆ, ਕਿਉਂਕਿ ਅੰਦਰ ਖੌਮੇ ਆਪਣਾ ਥਾਂ ਬਣਾਈ ਗਈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਵ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਂਧੇ। ਨਾ ਤਾਂ ਕਾਮ ਨੇ ਖਹਿੜਾ ਛੱਡਿਆ, ਨਾ ਕ੍ਰੋਧ ਤੋਂ ਛੁੱਟਿਆ, ਨਾ ਲਾਲਚ ਤਾਂ ਮੋਹ ਨਾ ਅਹੰਕਾਰ, ਧਰਮ ਦੇ ਕਰਮ ਸਾਰੇ ਕੀਤੇ, ਪਠਨ ਪਾਠਨ ਕੀਤਾ, ਪਰ ਪਿਆਰਿਓ ਅੰਦਰ ਵਾਲੀ ਮੈਲ ਇਹਦੇ ਕਰਨ ਦੇ ਬਾਵਜੂਦ ਵੀ ਨਾ ਗਏ। ਇੱਕ ਸਵਾਲ ਉੱਠੇਗਾ ਕਿ ਫਿਰ ਜੋ ਆਪਾਂ ਪਾਠ ਕਰ ਰਹੇ ਹਾਂ ਗਲਤ ਨੇ? ਇੱਕ ਸਵਾਲ ਬੰਦੇ ਦੇ ਅੰਦਰ ਪਨਪਦਾ ਹੈ। ਮੈਂ ਬੇਨਤੀ ਕਰਾਂ ਕਿ ਅੰਦਰ ਦੀ ਭਾਵਨਾ ਤੇ ਬਹੁਤ ਕੁਝ ਨਿਰਭਰ ਕਰਦਾ ਹੈ। ਦੋ ਕੁ ਬੇਨਤੀਆਂ ਨੇ, ਅਸੀਂ ਕਬੀਰ ਸਾਹਿਬ ਦੇ ਦੋ ਸ਼ਲੋਕ ਪੜ੍ਹਨੇ। ਇੱਕ ਪਾਸੇ ਇੱਕ ਆਦਮੀ ਰੋਸ ਆਪਣੇ ਧਰਮ ਦੇ ਬਣਾਏ ਨੇਮ ਮੁਤਾਬਕ ਮਸਜਿਦ ਦੇ ਉੱਪਰ ਚੜ੍ਹ ਕੇ ਆਪਣੇ ਕੰਨਾਂ ਉੱਤੇ ਹੱਥ ਰੱਖ ਕੇ ਉੱਚੀ ਆਵਾਜ਼ ਦਿੰਦਾ, ਉਹ ਬਾਂਗ ਦਿੰਦਾ, ਤੇ ਹਜ਼ੂਰ ਉਸ ਬਾਂਗ ਦੇਣ ਵਾਲੇ ਨੂੰ ਕਹਿੰਦੇ ਨੇ, ਭਲਿਆ ਤੂੰ ਇੰਨੀ ਉੱਚੀ ਉੱਚੀ ਪੁਕਾਰ ਨਾ ਪਏ, ਪਰਮਾਤਮਾ ਕੋਈ ਬੋਲਾ ਨਹੀਂ, ਉਹਨੂੰ ਇੰਨੀ ਉੱਚੀ ਆਵਾਜ਼ ਦੀ ਲੋੜ ਨਹੀਂ, ਕੋਠੇ ਤੇ ਚੜ੍ਹਨ ਦੀ ਥਾਂ ਤੂੰ ਆਪਣੇ ਅੰਦਰ ਉਤਰਨ ਦਾ ਯਤਨ ਕਰ, ਆਪਣੇ ਅੰਦਰ ਜਾਤੀ ਮਾਰ। ਪਰ ਦੂਜੇ ਪਾਸੇ ਉਹੀ ਮਹਾਂਪੁਰਖ ਕਹਿੰਦੇ ਨੇ, ਉਹ ਇਨਸਾਨ ਤੂੰ ਚੁੱਪ ਕਰਕੇ ਬੈਠਾ, ਤੂੰ ਖਾਮੋਸ਼ ਹੋ ਕੇ ਬੈਠਾ, ਜੇ ਪਰਮਾਤਮਾ ਨੇ ਤੈਨੂੰ ਬੋਲਣ ਦੀ ਤਾਕਤ ਦਿੱਤੀ ਹੈ ਤੇ ਇੰਨਾ ਉੱਚੀ ਉਸਨੂੰ ਪੁਕਾਰ ਤੇ ਦਿਨ ਰਾਤ ਪੁਕਾਰ, ਪਤਾ ਨੀ ਕਿਹੜੀ ਵਾਰੀ ਤੇਰੇ ਅੰਦਰ ਦੀ ਪੁਕਾਰ ਰੱਬ ਦੇ ਦਰਵਾਜ਼ੇ ਨੂੰ ਖੋਲ ਦੇ। ਹੁਣ ਆਪਾਂ ਸੋਚਾਂਗੇ ਕਿ ਇਹ ਵਿਪਰੀਤ ਨੇ ਦੋਨੋਂ ਸ਼ਬਦ, ਕਬੀਰ ਸਾਹਿਬ ਦੀ ਸ਼ਲੋਕ ਨੇ। ਪਹਿਲਾ ਹੈ ਕਿ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਕਾਹਦੇ ਵਾਸਤੇ ਤੂੰ ਮਸੀਦ ਦੇ ਮੁਨਾਰੇ ਤੇ ਚੜ੍ਹ ਗਿਆ ਹੈ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ, ਜਿਸ ਦੀ ਖਾਤਰ ਤੂੰ ਆਵਾਜ਼ਾਂ ਪਿਆ ਦੇਣਾ, ਦਿਲ ਕੀ ਭੀਤਰ ਜੋਏ ਤੂੰ ਉੱਤੇ ਨਾ ਚੜ੍ਹ, ਆਪਣੇ ਅੰਦਰ ਉਤਰਨ ਦਾ ਯਤਨ ਕਰ। ਉਹੀ ਮਹਾਂਪੁਰਖ ਦੂਸਰੇ ਸ਼ਲੋਕ ਵਿੱਚ ਕਹਿ ਰਹੇ ਨੇ ਕਿ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ, ਪੁਕਾਰ ਤੂੰ ਉੱਚੀ ਪੁਕਾਰ, ਪਤਾ ਨੀ ਕਿਹੜੇ ਵਾਲੀ ਤੇਰੀ ਪੁਕਾਰ ਸੁਣੀ ਜਾਏਗੀ। ਹੁਣ ਇੱਥੇ ਇੱਕ ਬੇਨਤੀ ਹੈ, ਇੱਕ ਨੂੰ ਚੁੱਪ ਕਰਨ ਦੀ ਗੱਲ ਕਹਿ ਰਹੇ ਨੇ ਤੇ ਦੂਜੇ ਨੂੰ ਬੋਲਣ ਦੀ ਗੱਲ ਕਹਿ ਰਹੇ। ਜਿਹੜਾ ਕਈ ਸਾਲਾਂ ਤੋਂ ਬੋਲਦਾ ਪਿਆ ਉਹਨੂੰ ਕਹਿੰਦੇ ਨੇ ਖਾਮੋਸ਼ ਹੋ, ਆਪਣੇ ਦਿਲ ਚ ਦੇਖ, ਤੇ ਜਿਹੜਾ ਚੁੱਪ ਕਰਕੇ ਬੈਠਾ ਉਹਨੂੰ ਕਹਿੰਦੇ ਕਦੀ ਬੋਲ, ਤੇਰੀ ਆਵਾਜ਼ ਪਰਮਾਤਮਾ ਦੇ ਘਰ ਤੱਕ ਸੁਣੀ ਜਾ। ਸਿਰਫ ਇਸ ਨੁਕਤੇ ਨੂੰ ਸਮਝ ਲੈ ਗੁਰਮੁਖੋ, ਜੇ ਸਿਰਫ ਪਾਠ ਬੋਲਣਾ, ਜ਼ਬਾਨ ਤੋਂ ਪੁਕਾਰਨਾ, ਗਲੇ ਤੋਂ ਉੱਪਰ ਤੱਕ ਰਹਿ ਜਾਏਗਾ ਤੇ ਜਿੰਨਾ ਚਿਰ ਮਰਜ਼ੀ ਬੰਦਾ ਪੁਕਾਰੇ ਅੰਦਰ ਦਾ ਟਿਕਾ, ਅੰਦਰ ਦੀ ਮੈਲ ਜਾਂਦੀ ਨਹੀਂ। ਪਰ ਜਦੋਂ ਗੁਰੂ ਕਿਰਪਾ ਕਰੇ ਕਿ ਕਿਸੇ ਨੂੰ ਅੰਤਰ ਆਤਮੇ ਤੋਂ ਗਾਉਣ ਦੀ ਜਾਂਚ ਆ ਜਾਏ ਤੇ ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਵੀ ਕਰੋੜਾਂ ਜਨਮਾਂ ਦੀ ਮੈਲ ਤੋਂ ਜਾਂਦਾ। ਸਤਿਗੁਰੂ ਦੇ ਉਸ ਦੋ ਤੁਕੇ ਹੀ ਮੈਂ ਲਈਆਂ ਨੇ ਕਿ ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵ। ਮੈਂ ਬੇਨਤੀ ਕਰਾਂ, ਗੁਰੂ ਅਰਜੁਨ ਸਾਹਿਬ ਨੇ ਫੈਸਲਾ ਕੀਤਾ, ਕਹਿੰਦੇ ਪਾਠ ਵੀ ਇਨਸਾਨ ਕਰਦਾ ਹੈ, ਵਿਚਾਰ ਵੀ ਕਰਦਾ ਹੈ, ਅਸਲ ਚ ਯੋਗੀਆਂ ਵਾਲੇ ਪ੍ਰਾਣਾਯਾਮ ਕਰਮ ਵੀ ਕਰ ਰਹੇ, ਸਭ ਕੁਝ ਕਰਨ ਦੇ ਬਾਵਜੂਦ ਪਰ ਅੰਦਰ ਵਾਲਾ ਮਨਵਾ ਜਿਹੜਾ ਹੈ ਇਹ ਭਿੱਜਦਾ ਨਹੀਂ ਪਿਆ, ਦਿਨ ਰਾਤ ਖੌਮੇ ਦੀ ਮਹਿਲ ਵਿੱਚ ਹੀ ਤੁਰਿਆ। ਕਦੀ ਧਿਆਨ ਨਾਲ ਦੇਖੋ, ਇਨਸਾਨ ਜਦੋਂ ਜਪ ਕਰਦਾ ਹੈ ਜਾਂ ਕੀਰਤਨ ਕਰਦਾ ਹੈ, ਅੰਦਰ ਵਾਲਾ ਨਾ ਨਾ ਭਿੱਜੇ ਤੇ ਸਿਰਫ ਗਲੇ ਤੋਂ ਉੱਪਰ ਦੀ ਆਵਾਜ਼ ਕੁਝ ਸਮੇਂ ਲਈ ਕੰਨ ਰਸ ਪੈਦਾ ਕਰ ਸਕਦੀ ਹੈ, ਪਰ ਪਿਆਰਿਓ ਅੰਦਰੋਂ ਭਿੱਜ ਕੇ ਕੋਈ ਗਾਉਣ ਲੱਗ ਪਵੇ ਤੇ ਉਹ ਪੱਥਰ ਵੀ ਪਿਘਲਾ ਕੇ ਰੱਖ ਦਿੰਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣ ਲੱਗਾ, ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਭਰਾਤਾ ਹੋਏ ਨੇ, ਡਾਕਟਰ ਬਲਬੀਰ ਸਿੰਘ ਜੀ, ਉਹ ਤੁਹਾਡੇ ਇਸ ਮੁਲਕ ਵਿੱਚੋਂ ਹੀ ਲੰਡਨ ਵਿੱਚੋਂ PhD ਕਰਕੇ ਗਏ ਸਨ। ਬੜੇ ਸਿਆਣੇ ਸੂਝਵਾਨ ਤੇ ਉਹ ਕਈ ਵਿਦਿਆਵਾਂ ਦੇ ਜਾਣਕਾਰ ਸਨ। ਉਹਨਾਂ ਨੇ ਕੁਛ ਕਿਤਾਬਾਂ ਲਿਖੀਆਂ ਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬ ਦਾ ਨਾਮ ਹੈ ਲੰਮੀ ਨਦਰ। ਉਸ ਲੰਮੀ ਨਦਰ ਕਿਤਾਬ ਦੇ ਅੰਦਰ ਉਹਨਾਂ ਨੇ ਪਹਿਲਾ ਚੈਪਟਰ ਜਿਹੜਾ ਰੱਖਿਆ ਹੈ ਉਸਦਾ ਸਿਰਲੇਖ ਹੈ, ਨਾਮ ਹੈ ਰਬਾਬ। ਜਦੋਂ ਉਸ ਨੂੰ ਉਹ ਸ਼ੁਰੂ ਕਰਦੇ ਨੇ ਤੇ ਇੱਕ ਉਦਾਹਰਨ ਉਹਨਾਂ ਨੇ ਦਿੱਤੀ, ਉਹ ਮੈਂ ਅੱਜ ਖਾਸ ਕਰਕੇ ਬੇਨਤੀ ਕਰਾਂਗਾ ਕਿ ਕੀਰਤਨ ਪਰਮਾਤਮਾ ਦੀ ਦਾਤ ਹੈ, ਕਿਸੇ ਨੂੰ ਉਸ ਪਰਮਾਤਮਾ ਨੂੰ ਗਾਉਣ ਦੀ ਅੰਦਰੋਂ ਜਾਚ ਆ ਜਾਏ, ਕੋਈ ਉਹਨੂੰ ਪੁਕਾਰੇ। ਉਹ ਉਸ ਚੈਪਟਰ ਦੇ ਆਰੰਭ 'ਚ ਲਿਖਦੇ ਨੇ ਕਿ ਕੋਈ ਹਜ਼ਾਰ ਕੁ ਸਾਲ ਪਹਿਲਾਂ ਇੱਕ ਬੜਾ ਸੂਝਵਾਨ ਬੰਦਾ ਜਿਸ ਦਾ ਨਾਮ ਸੀ ਆਬੂ ਨਸਰ ਤੇ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਉਹਨੂੰ ਲੋਕ ਉਹਦੇ ਸ਼ਹਿਰ ਦੇ ਨਾਮ ਤੇ ਹਕੀਮ ਫਰਾਬੀ ਕਹਿੰਦੇ ਸਨ। ਫਰੇਬੀ ਨਹੀਂ, ਫਰਾਬ ਸ਼ਹਿਰ ਹੈ ਤੇ ਸ਼ਹਿਰ ਦੇ ਨਾਮ ਤੇ ਉਹਨੂੰ ਹਕੀਮ ਫਰਾਬੀ ਕਹਿੰਦੇ। ਉਹ ਕਈ ਵਿਦਿਆਵਾਂ ਦਾ ਜਾਣੂ ਸੀ, ਉਹ ਸੂਝਵਾਨ ਵਿਦਵਾਨ ਸੀ, ਉਹ ਲਿਖਾਰੀ ਬਹੁਤ ਕਮਾਲ ਦਾ ਸੀ, ਉਹ ਵਜੰਤਰੀ ਸਾਜ਼ ਬਹੁਤ ਸੋਹਣਾ ਵਜਾਉਂਦਾ ਸੀ। ਇੱਕ ਪਰਮਾਤਮਾ ਨੇ ਉਹਨੂੰ ਵਜਾਉਣ ਦੇ ਨਾਲ ਗਾਉਣ ਦੀ ਤਾਕਤ ਦਿੱਤੀ ਤੇ ਸਾਰੀਆਂ ਗੱਲਾਂ ਦੇ ਬਾਵਜੂਦ ਉਹਦੇ ਕੋਲ ਸਭ ਤੋਂ ਵੱਡੀ ਗੱਲ ਇਹ ਸੀ ਕਿ ਰੱਬ ਨੂੰ ਕਮਾਉਣ ਵਾਲੀ ਫਕੀਰੀ ਸੀ। ਉਹ ਵਿਦਵਾਨ ਵੀ ਸੀ, ਵਜੰਤਰੀ ਵੀ ਸੀ, ਗਵੱਈਆ ਵੀ ਸੀ, ਪਰ ਉਹਨੂੰ ਪਰਮਾਤਮਾ ਨੇ ਕਮਾਉਣ ਲਈ ਫਕੀਰੀ ਦਿੱਤੀ ਤੇ ਉਹਦਾ ਸੁਭਾਅ ਸੀ ਕਿ ਜਿਤਨੇ ਉਹਨੂੰ ਪੈਸੇ ਮਿਲਦੇ ਸਨ, ਜੋ ਵਜ਼ੀਫਾ ਮਿਲਣਾ, ਉਹਦੇ ਵਿੱਚੋਂ ਆਪਣੇ ਤਨ ਨਿਰਵਾਹ ਮਾਤਰ ਉਹਨੇ ਰੱਖ ਲੈਣੇ ਤੇ ਬਾਕੀ ਸਾਰੇ ਜਿਹੜੇ ਸਨ ਉਹ ਲੋੜਵੰਦ ਲੋਕਾਂ ਵਿੱਚ ਉਹਨੇ ਵੰਡ ਦੇਣੇ, ਤਕਸੀਮ ਕਰ ਦੇਣੇ। ਕਈ ਅਮੀਰ ਲੋਕ ਤਨਾੜ ਪੁਰਸ਼ ਇਸ ਚੀਜ਼ ਦੇ ਚਾਹਵਾਨ ਸਨ ਕਿ ਕਿਸੇ ਢੰਗ ਤਰੀਕੇ ਨਾਲ ਆਬੂ ਨਸਰ ਉਹ ਫਕੀਰ ਸਾਡੇ ਘਰ ਵਿੱਚ ਆ ਕੇ ਕਿਤੇ 2-4 ਘੜੀਆਂ ਬਤੀਤ ਕਰੇ। ਡਾਕਟਰ ਬਲਬੀਰ ਸਿੰਘ ਲਿਖਦੇ ਨੇ ਕਿ ਇੱਕ ਅਮੀਰ ਬੰਦਾ ਜਿਹੜਾ ਇਲਮ ਨੂੰ ਬਹੁਤ ਪਿਆਰ ਕਰਦਾ ਸੀ, ਵਿਦਿਆ ਨੂੰ ਬਹੁਤ ਪਿਆਰ ਕਰਦਾ, ਪਰ ਉਹਦੇ ਅੰਦਰ ਦੀ ਇੱਛਾ ਸੀ ਕਿ ਇਹ ਮੇਰੇ ਘਰ ਵਿੱਚ ਆਉਣ, ਪਰ ਆਬੂ ਨਸਰ ਇੰਨਾ ਬੇਪਰਵਾਹ ਬੰਦਾ, ਉਹ ਧਨ ਦੌਲਤ ਵਾਲਿਆਂ ਦੀ ਕਦੀ ਪਰਵਾਹ ਨਹੀਂ ਸੀ ਕਰਦਾ। ਇੱਕ ਦਿਨ ਕੀ ਹੋਇਆ, ਉਹ ਗਲੀ ਵਿੱਚੋਂ ਨਿਕਲ ਰਿਹਾ ਹੈ ਤੇ ਜਿਹੜਾ ਤਨਾੜ ਪੁਰਸ਼ ਉਹਨੂੰ ਮਿਲਣ ਲਈ ਉਤਾਵਲਾ ਸੀ, ਤੜਫਦਾ ਸੀ, ਉਹਦੇ ਘਰ ਦੇ ਅੰਦਰ ਇੱਕ ਮਹਿਫਲ ਸੱਜੀ। ਆਬੂ ਨਸਰ ਆਵਾਜ਼ ਸੁਣ ਕੇ ਉਸ ਘਰ ਵਿੱਚ ਪ੍ਰਵੇਸ਼ ਕੀਤਾ ਤੇ ਅਮੀਰ ਬੰਦੇ ਦੇ ਦੋਸਤ ਵੀ ਅਕਸਰ ਅਮੀਰ ਲੋਕ ਹੀ ਹੁੰਦੇ। ਬੜੇ ਤਨਾੜ ਪੁਰਸ਼ ਮਹਿਫਲ ਵਿੱਚ ਬੈਠੇ ਨੇ ਤੇ ਜਦੋਂ ਇਹ ਆਬੂ ਨਸਰ ਫਕੀਰ ਅੰਦਰ ਪ੍ਰਵੇਸ਼ ਕੀਤਾ ਤੇ ਸਾਰੀ ਮਹਿਫਲ ਨੇ ਇਹਦੇ ਤਨ ਦੇ ਕੱਪੜੇ ਦੇਖ ਕੇ, ਇਹਦੇ ਸਰੀਰ ਦੇ ਬਸਤਰ ਦੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਸਾਡੇ ਸਾਰੇ ਤਨਾੜ ਪੁਰਸ਼ ਸਨ। ਇਹ ਬੰਦਾ ਸੀ ਫਕੀਰੀ ਕਮਾਉਣ ਵਾਲਾ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਅੱਜ ਵੀ ਇਨਸਾਨ ਦਾ ਨਜ਼ਰੀਆ ਇਹ ਜੇ ਕਿ ਇਹ ਕੇਵਲ ਬਾਹਰ ਦੀ ਲਿਸ਼ਕ ਨੂੰ ਦੇਖ ਕੇ ਪ੍ਰਭਾਵਿਤ ਬਹੁਤ ਹੁੰਦਾ ਹੈ, ਪਰ ਅੰਦਰ ਦੇ ਗੁਣਾਂ ਦਾ ਕਦਰਦਾਨ ਕੋਈ ਟਾਵਾਂ ਟਾਵਾਂ ਹੁੰਦਾ। ਇਹ ਸੱਚਾਈ ਹੈ। ਅੱਜ ਵੀ ਜਦੋਂ ਦੇਖੋ ਅਸੀਂ ਧਰਮ ਨੂੰ, ਫਿਰ ਮੈਨੂੰ ਬਖਸ਼ ਦਿਓ ਜੋ ਬੇਨਤੀ ਕਰਨ ਲੱਗਾ, ਧਰਮ ਦੇ ਲਿਬਾਸ ਨੂੰ ਵੀ ਕਈ ਵਾਰੀ ਵਿਖਾਵੇ ਦੇ ਰੂਪ ਚ ਲਿਜਾਂਦੇ। ਤੇ ਸੱਚ ਇਵੇਂ ਕਿ ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਦੇ ਗੁਣ ਪ੍ਰਫੁੱਲਤ ਨਹੀਂ ਹੁੰਦੇ, ਕਈ ਵਾਰੀ ਬਾਹਰ ਦੀ ਜਿਹੜੀ ਦਿਖਾਵਟ ਹੈ ਉਹ ਵੀ ਬਨਾਵਟ ਬਣ ਕੇ ਰਸਤੇ ਵਿੱਚ ਰੁਕਾਵਟ ਬਣ ਜਾਂਦੀ। ਉਹਨੇ ਦੇਖਿਆ ਕੱਪੜੇ ਉਹਦੇ ਸਾਦੇ ਸਨ। ਦਾਸ ਨੇ ਪਿਛਲੇ ਸਮੇਂ ਵੀ ਲੰਡਨ ਫੇਰੀ ਵਿੱਚ ਕਰਜ਼ ਕੀਤੀ ਸੀ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਆਸਾਂ ਕੀ ਵਾਰ ਅੰਦਰ। ਅਸੀਂ ਅੰਮ੍ਰਿਤ ਬਚਨ ਪੜ੍ਹਨੇ, ਹਜ਼ੂਰ ਨੇ ਇੱਕ ਪਾਸੇ ਅੰਦਰ ਦਾ ਜੀਵਨ ਕਮਾਉਣ ਸੰਬੰਧੀ ਕਿਹਾ ਤੇ ਦੂਜੇ ਪਾਸੇ ਅੰਦਰ ਦੇ ਜੀਵਨ ਦੀ ਰਹਿਤ ਤੋਂ ਬਿਨਾਂ ਕੇਵਲ ਬਾਹਰ ਦਾ ਜਿਹੜਾ ਵਿਖਾਵਾ ਉਹਦਾ ਜ਼ਿਕਰ ਕੀਤਾ। ਮਹਾਰਾਜ ਜੀ ਨੇ ਕਿਹਾ ਜੇ ਬਾਹਰ ਦਾ ਵਿਖਾਵਾ ਹੈ, ਵਿਖਾਵੇ ਦਾ ਮਤਲਬ ਕਿ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਹੈ, ਤੇ ਇਹ ਵਿਖਾਵਾ ਇਸ ਤਰ੍ਹਾਂ ਹੈ ਕਿ ਬੰਦੇ ਦੇ ਅੰਦਰ ਮੰਨ ਲਓ ਕੱਚ ਧਰਿਆ ਹੈ ਝੂਠ, ਤੇ ਉਹਦੇ ਉੱਪਰ ਜਿਹੜੇ ਕੱਪੜੇ ਨੇ ਉਹ ਇੰਨੇ ਕੀਮਤੀ ਨੇ ਕਿ ਇੰਜ ਪ੍ਰਤੀਤ ਹੋਵੇ ਕਿ ਜਿਵੇਂ ਅੰਦਰ ਕੀਮਤੀ ਹੀਰਾ ਧਰਿਆ ਹੋਇਆ। ਫਿਰ ਬੇਨਤੀ ਸੁਣਿਓ, ਹੈ ਕੱਚ ਤੇ ਕੱਚ ਦੇ ਗਹਿਣੇ ਉੱਪਰ
ਰੇਸ਼ਮ ਲਪੇਟੀ ਹੈ। ਮਨ ਚ ਪ੍ਰਤੀਤ ਹੁੰਦਾ ਕਿ ਸ਼ਾਇਦ ਇਹ ਜਿਹੜਾ ਚਮਕਦਾ ਹੋਇਆ ਬਸਤਰ ਹੈ ਇਹਦੇ ਵਿੱਚ ਕੀਮਤੀ ਲਾਲ ਹੀਰਾ ਹੈ, ਪਰ ਕਹਿੰਦੇ ਨੇ ਉਸ ਬਸਤਰ ਨੂੰ ਉਤਾਰ ਕੇ ਦੇਖੋ ਤੇ ਲਾਲ ਦੀ ਥਾਂ ਤੇ ਕੇਵਲ ਕੱਚ ਨਿਕਲੇ, ਬੰਦਾ ਕਿਤਨਾ ਕੁ ਨਿਰਾਸ਼ ਹੋਵੇਗਾ। ਦੂਜੇ ਪਾਸੇ ਉਹ ਕਮਾਈ ਵਾਲੇ ਨੇ ਕਿ ਜਿਨ੍ਹਾਂ ਦੇ ਅੰਦਰ ਨਾਮ ਦਾ ਕੀਮਤੀ ਹੀਰਾ ਹੈ, ਬਾਹਰ ਦਾ ਲਿਬਾਸ ਉਹਨਾਂ ਦਾ ਸਾਧ ਮੁਰਾਦਾ ਹੈ। ਅਰਜ਼ ਕੀਤੀ ਸੀ, ਰਵਿਦਾਸ ਜੇ ਚਮੜੇ ਦਾ ਕਰਮ ਕਰਦਾ ਹੋਇਆ ਮਹਾਂਪੁਰਖ ਭਗਤ, ਉਹ ਤਾਂ ਵੀ ਕੀਮਤੀ ਹੈ, ਉਹਦੇ ਮਾਸ ਨਾਲ ਚਮੜੇ ਨਾਲ ਭਿੱਜੇ ਹੋਏ ਕੱਪੜੇ ਉਹ ਤਾਂ ਵੀ ਪ੍ਰਵਾਨ ਹੈ, ਤੇ ਬਨਾਰਸ ਦੀ ਧਰਤੀ ਤੇ 13 ਜਨੇਊ ਪਾ ਕੇ ਮੱਥੇ ਤੇ ਤਿਲਕ ਲਾਉਣ ਵਾਲਾ ਤੇ ਗੰਗਾ ਦੇ ਕਿਨਾਰੇ ਲੈਣ ਵਾਲਾ ਜੇ ਅੰਦਰ ਕਪਟ ਹੈ ਤੇ ਉਹ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ। ਹਜ਼ੂਰ ਨੇ ਜਿਹੜੇ ਬਚਨ ਕਹੇ ਉਹ ਸ਼ਬਦ ਕਹੇ ਕਿ ਅੰਦਰੋਂ ਝੂਠੇ ਪੈਜ ਬਾਹਰ। ਮੈਂ ਸਿਰਫ ਅਰਜ਼ ਕਰਨੀ ਹੈ ਕਿ ਅੰਦਰੋਂ ਕੋਈ ਪੁਕਾਰੇ ਮਾਲਕ ਨੂੰ, ਪਰ ਜੇ ਅੰਦਰ ਸੱਚਾਈ ਨਹੀਂ, ਅੰਦਰੋਂ ਝੂਠੇ ਪੈਜ ਬਾਹਰ। ਦੁਨੀਆਂ ਅੰਦਰ ਫੈਲ 68 ਤੀਰਥ ਜੇ ਨਾਮ ਹੈ, ਉਤਰੈ ਨਾਹੀ ਮੈਲ ਜਿਨ ਪੱਟ ਅੰਦਰ ਆਹ ਹੈ ਕਮਾਈ। ਜਿਨ੍ਹਾਂ ਅੰਦਰ ਨਾਮ ਦੀ ਰੇਸ਼ਮ ਹੈ, ਬਾਹਰ ਗੁੱਦੜ, ਗੁੱਦੜ ਦਾ ਅਰਥ ਹੈ ਪਾਟੀਆਂ ਲੀਰਾਂ ਪੁਰਾਣੇ ਕੱਪੜੇ। ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਉਹਦੀ ਯਾਦ ਚ ਬੈਠੇ ਗਾਉਂਦੇ, ਰੰਗ ਹੱਸੈ ਰੰਗ ਲੋਵੈ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਉਸ ਮਾਲਕ ਤੋਂ ਬਿਨਾਂ ਮੈਂ ਸੰਖੇਪ ਜੀ ਬੇਨਤੀ ਕਰਾਂ, ਆਬੂ ਨਸਰ ਉਹ ਹਕੀਮ ਉਸ ਸਜੀ ਕੋਈ ਮਹਿਫਿਲ ਵਿੱਚ ਪ੍ਰਵੇਸ਼ ਕੀਤਾ, ਲੋਕਾਂ ਨੇ ਉਹਦੇ ਕੱਪੜੇ ਦੇਖੇ, ਲੋਕਾਂ ਨੇ ਉਹਦਾ ਲਿਬਾਸ ਦੇਖਿਆ, ਉਹਨੂੰ ਸਤਿਕਾਰ ਦੇਣ ਦੀ ਥਾਂ ਉਹਦਾ ਮਜ਼ਾਕ ਉਡਾਉਣ ਲੱਗੇ, ਉਹਦੇ ਵੱਲ ਦੇਖ ਕੇ ਹੱਸਣ ਲੱਗ ਪਏ। ਉਹ ਸੂਝਵਾਨ ਬੰਦਾ ਸੀ, ਉਹਨੇ ਆਪਣੀ ਬਗਲ ਵਿੱਚੋਂ ਸਾਜ ਕੱਢਿਆ, ਬਗਲ ਆਪਾਂ ਸਮਝਦੇ ਆਪਣੀ ਕੱਚ ਵਿੱਚ ਜੋ ਸਾਜ ਸੀ ਉਹਨੇ ਬਾਹਰ ਕੱਢਿਆ। ਮੈਂ ਆਉਣਾ ਸਿਰਫ ਇਹਤੇ ਵੇ, ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਉਹਨੇ ਆਪਣੇ ਬਗਲ ਚੋਂ ਵਾਜਾ ਕੱਢਿਆ, ਸੁਰ ਰੱਖ ਕੇ ਉਹ ਵਜਾਉਣ ਲੱਗਾ ਵਾਜੇ, ਨਾਲ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ, ਸਿਰਫ ਆਲਾਪ ਕੀਤਾ। ਪਿਆਰਿਓ, ਉਹਦੇ ਗਾਉਣ ਦੇ ਤਸੀਰ ਇੰਨੇ ਕਮਾਲ ਦੀ ਸੀ ਕਿ ਉਹਦੇ ਗਾਉਣ ਨੇ ਇੰਨਾ ਪ੍ਰਭਾਵ ਪਾਇਆ ਕਿ ਜਿਤਨੀ ਜੀ ਜਿਤਨੀ ਮਹਿਫਲ ਸੀ, ਜਿਹੜੇ ਉਹਦਾ ਮਜ਼ਾਕ ਉਡਾ ਰਹੇ ਸਨ, ਉਹਦੇ ਗਾਉਣ ਦੀ ਤਸੀਰ ਨੇ ਸਾਰੀ ਮਹਿਫਲ ਨੂੰ ਇੰਨਾ ਕੁ ਖਾਸਾ ਦਿੱਤਾ, ਜਿੱਥੇ ਵੀ ਕੋਈ ਖਲੋਤਾ ਸੀ ਸਾਰੇ ਖਿੜਖਿੜਾ ਕੇ ਉੱਚੀ ਉੱਚੀ ਹੱਸਣ ਲੱਗ ਪਏ। ਉਹਨਾਂ ਨੂੰ ਖਾਣਾ ਪੀਣਾ ਭੁੱਲ ਗਿਆ, ਸਿਰਫ ਉੱਚੀ ਉੱਚੀ ਖੱਸਦੇ ਪਏ। ਉਹਨੇ ਫਿਰ ਪਰਦਾ ਬਦਲਿਆ, ਸੁਰ ਬਦਲ ਕੇ ਜਦੋਂ ਦੁਬਾਰਾ ਗਾਉਣਾ ਸ਼ੁਰੂ ਕੀਤਾ ਤੇ ਜਿਹੜੇ ਖਿੜਖਿੜਾ ਕੇ ਖੱਸ ਰਹੇ ਸਨ ਉਹ ਉੱਚੀ ਉੱਚੀ ਰੋਣ ਲੱਗ ਪਏ। ਉਹਨਾਂ ਦੇ ਉਹਦੇ ਗਾਉਣ ਦੀ ਤਸੀਰ ਕਹਿਰ ਦੀ ਸੀ, ਉਹ ਖਸਾ ਵੀ ਸਕਦਾ ਹੈ ਤੇ ਖੱਸਦਿਆਂ ਹੋਇਆਂ ਨੂੰ ਉਹਦੇ ਗਾਉਣ ਦੀ ਤਸੀਰ ਉਹ ਰੋਣ ਤੇ ਵੀ ਮਜਬੂਰ ਕਰ ਦਿੰਦਾ ਹੈ। ਉਹਨੇ ਤੀਸਰਾ ਕੰਮ ਕੀ ਕੀਤਾ, ਪਹਿਲਾਂ ਗਾ ਕੇ ਖਸਾਇਆ, ਫਿਰ ਗਾ ਕੇ ਲੋਕਾਂ ਨੂੰ ਰਵਾਇਆ, ਤੇ ਤੀਸਰਾ ਕੰਮ ਕੀਤਾ ਪਰਦਾ ਬਦਲ ਕੇ ਗਾਉਣ ਲੱਗਾ ਤੇ ਜਿਤਨੇ ਰੋਂਦੇ ਪਏ ਸਨ, ਜਿੱਥੇ ਕੋਈ ਇਨਸਾਨ ਖਲੋਤਾ ਧੜੰਮ ਕਰਕੇ ਧਰਤੀ ਤੇ ਡਿੱਗੇ ਮਦਹੋਸ਼ ਹੋ ਕੇ ਉੱਥੇ ਹੀ ਸੌਂ ਗਏ। ਮੰਨ ਲਓ ਜਿਵੇਂ ਕਿਸੇ ਨੇ ਕੁਛ ਕੋਈ ਬੇਹੋਸ਼ ਕਰਨ ਵਾਲੀ ਦਵਾਈ ਪਿਲਾ ਦਿੱਤੀ ਹੋਵੇ, ਉਹਦੇ ਗਾਉਣ ਦੀ ਤਸੀਰ ਨੇ ਸੱਚ ਇਵੇਂ ਸਾਰੇ ਸੁਲਾ ਦਿੱਤੇ। ਜਾਣ ਲੱਗਿਆ ਉਹਨੇ ਕਾਗਜ਼ ਦਾ ਇੱਕ ਟੁਕੜਾ ਲਿਆ ਤੇ ਉਸ ਕਾਗਜ਼ ਦੇ ਪੁਰਜੇ ਤੇ ਉਸ ਟੁਕੜੇ ਤੇ ਉਹ ਲਿਖ ਕੇ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ। ਇਹ ਸ਼ਬਦ ਲਿਖੇ ਉਹਨੇ, ਭਾਵੇਂ ਇਹ ਅਰਬੀ ਵੀ ਸਨ ਪਰ ਇਹਦਾ ਤਰਜਮਾ ਉਰਦੂ ਵਿੱਚ ਕੀਤਾ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ, ਵੋ ਆਇਆ ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਫਰਾਬੀ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ। ਇੰਨੀ ਗੱਲ ਲਿਖ ਗਿਆ ਕਿ ਤੁਸੀਂ ਮਜ਼ਾਕ ਉਡਾਇਆ, ਮੈਂ ਤੁਹਾਨੂੰ ਖਸਾ ਕੇ ਰੁਵਾ ਕੇ ਤੇ ਸਵਾ ਕੇ ਜਾ ਰਿਹਾ। ਡਾਕਟਰ ਸਾਹਿਬ ਲਿਖਦੇ ਨੇ ਕਿ ਉਸ ਦੇ ਗਾਉਣ ਵਾਲੇ ਸਾਜ ਵੀ ਸਿਰਫ ਤਿੰਨ ਪੜਦੇ ਨੇ, ਉਹ ਕਿਸੇ ਵੀ ਮਹਿਫਲ ਨੂੰ ਖਸਾ ਸਕਦਾ, ਕਿਸੇ ਵੀ ਬੰਦੇ ਨੂੰ ਰਵਾ ਸਕਦਾ, ਕਿਸੇ ਵੀ ਬੰਦੇ ਨੂੰ ਗਾ ਕੇ ਸਵਾ ਸਕਦਾ, ਪਰ ਕਹਿੰਦਾ ਗੁਰੂ ਨਾਨਕ ਦੀ ਰਬਾਬ ਵਿੱਚ ਇੱਕ ਹੋਰ ਪਰਦਾ। ਗੱਲ ਸਮਝਿਓ,
ਕਹਿੰਦੇ ਉਹ ਕੇਵਲ ਹਸਾਂਦਾ ਸਵਾਂਦਾ ਤੇ ਰੁਆਂਦਾ ਹੈ ਪਰ ਗੁਰੂ ਨਾਨਕ ਦੀ ਰਬਾਹ ਵਿੱਚ ਇਹਦੇ ਕੀਰਤਨ ਦੀ ਤਸੀਰ ਐਸੀ ਹੈ ਕਿ ਇਹ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਬੰਦਿਆਂ ਨੂੰ ਕੀਰਤਨ ਦੇ ਰਾਹੀਂ ਜੁਗਾ ਕੇ ਰੱਬ ਦੇ ਚਰਨਾਂ ਵੀ ਜੋੜ ਦਿੰਦਾ। ਮੈਂ ਬੇਨਤੀ ਕਰਾਂ ਉਸ ਦੀ ਤਸੀਰ ਐਸੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਕੀਰਤਨ ਚੇਤੇ ਰੱਖਿਓ ਹਸਾਉਣ ਲਾਉਣ ਲਈ ਨਹੀਂ, ਇਹ ਜਦੋਂ ਕੋਈ ਗੁਣ ਗਾਉਣੇ ਸ਼ੁਰੂ ਕਰਦਾ ਕੀਰਤਨ ਕਰਦਾ ਤੇ ਕੀਰਤਨ ਸੁੱਤੇ ਹੋਏ ਬੰਦੇ ਦੇ ਅੰਦਰ ਨੂੰ ਜਗਾ ਦਿੰਦਾ। ਮੈਂ ਬੇਨਤੀ ਕਰਾਂ ਉਸ ਅਸ਼ਟਪਦੀ ਵਿੱਚੋਂ ਉਹਦੇ ਵਿੱਚ ਹਜ਼ੂਰ ਨੇ ਧਰਮ ਦੇ ਕਰਮਾਂ ਦਾ ਜ਼ਿਕਰ ਕੀਤਾ, ਪਾਠ ਦਾ ਜ਼ਿਕਰ ਕੀਤਾ, ਵਿਚਾਰ ਦਾ ਜ਼ਿਕਰ ਕੀਤਾ, ਜੋਗੀਆਂ ਵਾਲੇ ਪ੍ਰਾਣਾਯਾਮ ਦਾ ਜ਼ਿਕਰ ਕੀਤਾ, ਪਰ ਇੰਨਾ ਕੁਝ ਕਹਿ ਕੇ ਇੱਕੋ ਗੱਲ ਕਹੀ ਕਿ ਅੰਦਰ ਦੀ ਮਹਿਲ ਨਹੀਂ ਗਏ, ਅੰਦਰ ਦੀ ਖੌਮੇ ਨਹੀਂ ਗਏ। ਸਤਿਗੁਰੂ ਦੇ ਬਚਨ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਕ ਅੰਗ ਬੁੱਧ ਬਾਂਧੇ। ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਹੇ, ਕਹਿਣ ਲੱਗੇ ਤਾਲੀਮ ਦਾ ਮਤਲਬ ਹੈ ਕਿ ਬੰਦਾ ਆਪਣੇ ਅੰਤਰ ਆਤਮੇ ਤੋਂ ਆਤਮਕ ਜੀਵਨ ਜੀਣਾ ਸ਼ੁਰੂ ਕਰ ਦੇਵੇ। ਬੜਾ ਸੋਹਣਾ ਪ੍ਰਮਾਣ ਮਹਾਰਾਜ ਜੀ ਨੇ ਦਿੱਤਾ, ਕਹਿਣ ਲੱਗੇ ਇੱਕ ਇਨਸਾਨ ਹਨੇਰੇ ਵਿੱਚ ਦੀਵੇ ਦੇ ਗੁਣ ਦੱਸੀ ਜਾ ਰਹੇ। ਬੇਨਤੀ ਬਰੀਕੀ ਨਾਲ ਸੁਣਿਓ, ਇੱਕ ਬੰਦਾ ਦੀਵੇ ਦੇ ਗੁਣ ਦੱਸ ਰਿਹਾ ਕਿ ਦੀਵਾ ਵਿੱਚ ਤੇਲ ਪਾਇਆ ਜਾਂਦਾ, ਦੀਵੇ ਵਿੱਚ ਰੂੰ ਦੀ ਵੱਟ ਕੇ ਬੱਤੀ ਪਾਈ ਜਾਂਦੀ ਹੈ, ਦੀਵਾ ਬਲ ਜਾਵੇ ਤੇ ਹਨੇਰਾ ਚਲਾ ਜਾਂਦਾ, ਦੀਵਾ ਹੱਥ ਵਿੱਚ ਹੋਵੇ ਤੇ ਬੰਦੇ ਨੂੰ ਚਾਨਣ ਵਿੱਚ ਰਾਹ ਦਿਸ ਪੈਂਦਾ। ਸਤਿਗੁਰੂ ਕਹਿੰਦੇ ਨੇ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਾਰੀ ਜ਼ਿੰਦਗੀ ਬੰਦਾ ਹਨੇਰੇ ਵਿੱਚ ਖਲੋ ਕੇ ਅੰਧਕਾਰ ਵਿੱਚ ਖਲੋ ਕੇ ਦੀਵੇ ਦੀ ਪਰਿਭਾਸ਼ਾ ਤੇ ਦੀਵੇ ਦੇ ਗੁਣ ਦੱਸੀ ਜਾਏ ਤੇ ਕੀ ਸਦੀਆਂ ਦਾ ਦੀਵੇ ਦੇ ਗੁਣ ਦੱਸਣ ਵਾਲਾ ਬੰਦਾ ਕਦੀ ਚਾਨਣ ਵਿੱਚ ਚੱਲ ਸਕੇਗਾ। ਕਹਿਣ ਲੱਗੇ ਗੁਣ ਤੂੰ ਦੱਸ ਦੀਵੇ ਦੇ, ਪਰ ਇੱਕ ਕੰਮ ਕਰੀ, ਗੁਣ ਦੱਸਣ ਤੋਂ ਬਾਅਦ ਪ੍ਰੈਕਟੀਕਲ ਤੌਰ ਤੇ ਦੀਵਾ ਬਾਲ ਦੇ ਤੇ ਜਦੋਂ ਦੀਵਾ ਬਲ ਜਾਏਗਾ ਪਿਆਰੇ ਉਦੋਂ ਚੋਖੇ ਦੱਸਣ ਦੀ ਲੋੜ ਨਹੀਂ, ਬਲੇ ਕੋਈ ਦੀਵਾ ਤਾਂ ਆਪਣੇ ਆਪ ਹੀ ਲੋਕਾਂ ਨੂੰ ਰਾਹ ਦੇਣ ਲੱਗ ਪੈਂਦਾ। ਮੈਂ ਕਈ ਵਾਰੀ ਸੋਚਣਾ ਸੀ ਕਥਾ ਵਿਚਾਰ ਜੋ ਕੁਝ ਬੋਲਿਆ ਜਾ ਰਿਹਾ ਨੂੰ ਨਿਰਾਸ਼ਤਾ ਚ ਨਾਲ ਜਾਣ, ਹਰ ਗੁਰਦੁਆਰੇ ਵਿੱਚ ਗੁਣ ਦੱਸੇ ਜਾ ਰਹੇ ਨੇ, ਉਹਦੇ ਆਹ ਗੁਣ ਨੇ ਆਹ ਗੁਣ ਨੇ। ਪਿਆਰਿਓ ਦੀਵੇ ਦਾ ਪੋਸਟਰ ਲਾ ਕੇ ਚਾਨਣ ਨਹੀਂ ਨਿਕਲਣਾ, ਦੀਵਾ ਬਾਲਣਾ ਹੀ ਪਏਗਾ। ਜਿੰਨੀ ਦੇਰ ਤੱਕ ਆਪਾਂ ਦੀਵਾ ਬਾਲਦੇ ਨਹੀਂ ਪ੍ਰੈਕਟੀਕਲ ਤੌਰ ਤੇ, ਓਨੀ ਦੇਰ ਤੱਕ ਚਾਨਣ ਨਹੀਂ ਤੇ ਇਹ ਸਿਰਫ ਗੱਲਾਂ ਤੇ ਰਹਿ ਜਾਣਗੀਆਂ। ਤਾਂ ਹੀ ਸਤਿਗੁਰੂ ਨੇ ਇਸੇ ਬਾਰੇ ਕਿਹਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ, ਕਿਵੇਂ ਬਲੇਗਾ ਤੇਲ ਤੋਂ ਬਿਨਾਂ ਦੀਵਾ। ਅੱਗੇ ਮਹਾਰਾਜ ਤੁਸੀਂ ਦੱਸੋ ਅਗਲੀ ਜਿਹੜੀ ਤੋਕੇ। ਮੈਂ ਇਸ ਕਰਕੇ ਨਹੀਂ ਕਿ ਗੁਰਦੇਵ ਜਿਹੜੇ ਧਾਰਮਿਕ ਪੋਥੀਆਂ ਦੇ ਪਾਠ ਦੇ ਵਿਰੋਧ ਵਿੱਚ ਨੇ, ਇਹਨੂੰ ਨਾਸਤਿਕ ਚਾਹਤੇ ਨਹੀਂ ਲਿਜਾਣ, ਗੱਲ ਬਰੀਕੀ ਨਾਲ ਸਮਝਣ ਵਾਲੀ, ਇਹ ਨਾਸਤਿਕਤਾ ਨਹੀਂ, ਇਹ ਸਿਰਫ ਇਵੇਂ ਕਿ ਪੜ੍ਹਨ ਵਾਲਿਆ ਵਿਚਾਰਨ ਵਾਲਿਆ ਪ੍ਰਾਣਾਯਾਮ ਕਰਨ ਵਾਲਿਆ ਤੂੰ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖ ਤੇਰੇ ਮਨ ਦੀ ਮੈਲ ਕਿੰਨੀ ਕੁਤਰੀ। ਦੇਖੋ ਪਾਠ ਕਰਨੇ ਆ, ਜੇ ਅਜੇ ਵੀ ਫੁਰਨੇ ਕਾਬੂ ਨਹੀਂ, ਅਜੇ ਵੀ ਕਾਮ ਸਤਾਈ ਜਾ ਰਿਹਾ, ਅਜੇ ਵੀ ਕ੍ਰੋਧ ਤੇ ਈਰਖਾ ਦੀ ਅੱਗ ਸਾੜੀ ਜਾ ਰਹੀ ਹੈ, ਅਜੇ ਵੀ ਲਾਲਚ ਵਾਲਾ ਕੁੱਤਾ ਹਲਕਾ ਕੁੱਤਾ ਲਾਲਚ ਸਤਿਗੁਰੂ ਨੇ ਹਲਕਾ ਕੁੱਤਾ ਕਿਹਾ, ਅਜੇ ਉਹ ਭੌਂਕੀ ਜਾ ਰਿਹਾ, ਫਿਰ ਸੱਚਮੁੱਚ ਤੈਨੂੰ ਸੋਚਣਾ ਪਏਗਾ ਮਨਾ ਕਿ ਪਾਠ ਰੋਜ਼ ਕਰਨਾ ਪਿਆ, ਕਾਰਨ ਕੀ। ਮਹਾਰਾਜ ਜੀ ਨੇ ਇੱਥੇ ਬਚਨ ਕਿਹਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੈ। ਅਗਲੀਆਂ ਤੁਕਾਂ ਨੇ ਪੋਥੀ ਪੁਰਾਣ ਕਮਾਈ ਹੈ, ਧਿਆਨ ਦਿਆ ਜੀ ਕਿ ਇਹਨੂੰ ਆਪਣੀ ਜ਼ਿੰਦਗੀ ਚ ਕਮਾ, ਆਪਣੀ ਜ਼ਿੰਦਗੀ ਚ ਅਪਣਾ। ਪੋਥੀ ਪੁਰਾਣ ਕਮਾਈ ਹੈ ਭਉ ਵੱਟੀ, ਪਰਮਾਤਮਾ ਦੇ ਭੈ ਦੀ ਵੱਟੀ, ਉਹਦੇ ਤੋਂ ਡਰ ਜੀ ਦੀ ਗੱਲ ਕਰ ਰਿਹਾ ਹੈ। ਭਉ ਵੱਟੀ ਇਤ ਤਨ ਪਾਈ ਹੈ, ਇਸ ਸਰੀਰ ਨੂੰ ਦੀਵਾ ਬਣਾ। ਪਿਆਰੇ ਇੱਕ ਕੰਮ ਕਰ ਕਿ ਪੋਥੀਆਂ ਗ੍ਰੰਥ ਜਿਹੜੇ ਤੂੰ ਪੜ੍ਹਨਾ ਇਹਨਾਂ ਨੂੰ ਕਮਾ, ਇਹ ਤੇਲ ਬਣੇਗਾ, ਅਦਬ ਦੀ ਵੱਟੀ ਪਾ ਤੇ ਜਦੋਂ ਤੇਲ ਬੱਤੀ ਦੀਵਾ ਤਿਆਰ ਹੋਵੇ ਤੇ ਤਾਂ ਵੀ ਚਾਨਣ ਨਹੀਂ ਆਉਣਾ ਜਿੰਨੀ ਦੇਰ ਤੱਕ ਅੱਗ ਦੀ ਸਪਰਸ਼ਤਾ ਨਾ ਮਿਲੇ, ਚਾਨਣ ਦੀ ਦੀਆ ਸਲਾਈ ਮਾਚਿਸ ਦੀ ਤੀਲੀ ਨਾ ਲੱਗੇ, ਬਲਦੀ ਕੋਈ ਚੀਜ਼ ਨਾ ਸਪਰਸ਼ ਕਰੇ। ਕਹਿੰਦੇ ਇੱਕ ਕੰਮ ਕਰੀ, ਪੋਥੀਆਂ ਗ੍ਰੰਥ ਕਮਾ ਤੇ ਬਲੇਗਾ ਤਾਂ ਜੋ ਕਹਿੰਦੇ ਪਏ ਨੇ, ਤੂੰ ਜ਼ਿੰਦਗੀ ਚ ਪਰਮਾਤਮਾ ਦੇ ਸ਼ਬਦ ਵਿੱਚ ਸੁਰਤ ਜੋੜਨੀ ਸ਼ੁਰੂ ਕਰ, ਸੱਚ ਬੁੱਝਣ ਆਣ ਜਲਾਈ ਹੈ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ
साहिब तो मिले, मिलेगा तां इसे करके। देखो ये गुरु नानक साहब ने शब्द कहे, उधर कबीर साहब का एक वचन कहे, वो भी बिल्कुल मिलता जुलता। गुरु अर्जुन देव जी ने कहा पाठ पढ़ियो, तन गुरु नानक साहब कहते ने पोथी पुराण कमाई है, कबीर साहब कहते ने क्या पढ़ी है, क्या गुनी है, क्या वेद पुराना सुनिया है, पढ़े सुने क्या होई, जो सहज ना मिलो सोई, हर का नाम ना जब से गावारा, क्या सोचे बारंग बारा अंधियार है दीपक चाहिए। कहते खनेरे च दीवे बारे बोल ना दीवा बाल, बोलन विच ते बालन विच फर्क है। हजूर ने फरमाया मैं प्रकरण विच रहा कि जितने भी धर्म दे कर्म ने प्यारे ओ कीर्तन सब तो श्रेष्ठ के, पाठ पढ़ियो अर वेद विचारियो, निवल पुयंगम साधे पंच जना से संग ना छुटके, अदक आंग बुद्ध बंद हंकार च बच गए। प्यारे ओ मेरे वीर इन विद मिलन ना जाई, इस तरीके नाल मिलाप नहीं होवेगा। मैं किए कर्म अनेका, बड़े कर्म कीते हो जाए, हार परयो स्वामी के द्वारा दीजे बुद्ध विवेकार रहाओ। एदे विच दो रहाओ दियां तुकां ने सष्टपदी च महाराज जी दी, इक तुक असीं लै ली, पहला ते क्या पढ़ाई बारे प्राणायाम बारे, दूजा बचन क्या मोन भयो कर पाती रहो, नगन फिरयो बन माही तट तीर सब धरती भ्रम्यो दबदा छुटके नाही। प्यारे इन विद मिल ना जाए, एक एक पदे ते आपां तुक टुकावांगे पहली ते अर्थ बड़े सौखे होणगे। महाराज कहिंदे जबान तो चुप कर गए, कर पाती दा अर्थ हुंदा है कि बर्तन दी वर्तना। कई सज्जन हिंदुइज्म च खास करके वह लोग भांडिया हाथ नहीं लाते, वह कहते साडा हाथ ही पात्र है भांडा है, जो कोई देना खाते दे दियो। महाराज कहते देखो भांडे भी छड़ दिते, जबान तो भी चुप कर गया, तो फिर अगां की कीता मोन भयो कर पाती रेखो नगन फिरियो बन माही। सारी जिंदगी तानू ते कपड़े नहीं पाए, इको गल की जिमें रब ने पैदा किया तो उस तरह रहांगे। महाराज कहते की ए अंदर का सुकून मिलिया, क्योंकि ता मैं प्रकर लिया अगली तो के नानक नाम जपत सुख पावा। फिर बेनती करा कि अंदर का सुख मिलिया, मोन भयो कर पाती रेगो नगन फिरियो बन माही तट तीर सब धरती भ्रम्यो दुबदा छुटके नाही। मन कामना तीर्थ जय बस्यो, मन दिया इच्छावां दी पूर्ति ले सिर कर वत तराए। प्यारो अज ने बहुत जहांगीर दे वेले ए रीत बंद होई, बनारस विच आरा लगा सी, पंडित कह रहा सी कि अपना सब कुछ दान करके तू आरे नाल अपने आप नू चिरा लै, ते जे तेरे दो टुकड़े ते हो गए ते तू मुक्ति दा पात्र बनेगा। गुरुदेव ने कहा ओ भलिया बंदिया तू आरे नाल चरवा भी लै अपना आप, ते किए दे नाल तेरे अंदर नू प्रभु दा मिलाप हो सकेगा। मोन भयो कर पाती रेखो नगन फिरियो बन माही तर तीर सब धरती भ्रम्यो दुबदा छुटके नाही। मन कामना तीर्थ जय बस्यो सिर कर वत तराए, मन की मैल ना उतरे ए विद प्यारे इन विद मिल ना जाए, मन की मैल ना उतरे ए विद जे लक जतन कराए। कन कामनी खैवर गैवर बहु विद दान दा तारा, अन बस्तर भूम बहु उर पैर पै न मिलिए हर द्वारा। पूजा अर्चा बंधन डडौत खट कर्मा कर रह, खट कर्मा रहता हाँ करत बंधन में परया न मिलिया ए जुगता। जोग सिद्ध आसन चौरासी, मैं सिर्फ पढ़ी जा रहा अर्थ बड़े सौखे। जोग जोगियां वाले कर्म चौरासी तरह दे आसन, जोग सिद्ध आसन चौरासी ए भी कर कर रहा। वड़ी आरजा फिर जन्मे खर्शो संग ना गया, प्यारे इन विद मिल ना जाए। महाराज कहते ने इन्ना कुछ कीता हर्षो संग ना गया, राज लीला राजन की रचना करया हुक्म अफारा, सेज सोनी चंदन चोवा नरक घोर का द्वारा। हुण इन्ने कर्म कीते धर्म दे पाठ कीते तीर्थां ते गए नगन फिरे हथां ते रोटियां खादियां चुप करके रहे पूजा करदे रहे, राजियां वाले कर्म भी आ गए जोगियां वाले आसन भी आए। महाराज फिर तरीका दसो ਕਹਿਣ ਲੱਗੇ ਇੱਕ ਅਰਦਾਸ ਕਰ ਕਿ ਤੈਨੂੰ ਰੱਬ ਗਾਉਣ ਦੀ ਜਾਚ ਆ ਜਾਏ, ਕਰ ਕਿਰਪਾ ਤੇਰੇ ਗੁਣ ਗਾਵਾਂ। ਮਹਾਰਾਜ ਕਿਹੜਾ ਕਰਮ ਸਭ ਤੋਂ ਸ੍ਰੇਸ਼ਟ ਤੁਸੀਂ ਸਾਰੇ ਗਿਣ ਦਿੱਤੇ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸਭ ਤੋਂ ਸ੍ਰੇਸ਼ਟ ਕਰਮ ਇਹ ਵੇ ਹਰ ਕੀਰਤ ਸਾਧ ਸੰਗਤ ਕਹਿ ਸਿਰ ਕਰਮਣ ਕਹਿ ਕਰਮਾ ਪਿਆਰਿਓ। ਸਭ ਤੋਂ ਸ਼੍ਰੋਮਣੀ ਕਰਮ ਕਹਿ ਕਿ ਕਿਸੇ ਨੂੰ ਪਰਮਾਤਮਾ ਨੂੰ ਗਾਉਣ ਦੀ ਜਾਚ ਆ ਜਾਏ। ਮੈਂ ਬੇਨਤੀ ਕਰਾਂ, ਸ਼ਬਦ ਬੜੀ ਵੱਡੀ ਤਸੀਰ ਰੱਖਦਾ ਹੈ। ਜੋ ਕੁਝ ਅਸੀਂ ਜ਼ਬਾਨ ਤੋਂ ਬੋਲਦੇ ਹਾਂ ਕੱਲਾ ਇਨਸਾਨ ਨਹੀਂ, ਹੁਣ ਤਾਂ ਸਿੱਧ ਕੀਤਾ ਜਾ ਰਿਹਾ ਹੈ ਕਿ ਆਹ ਜਿਹੜੀ ਬਨਸਪਤੀ ਵੀ ਹੈ, ਸਾਡੇ ਘਰ ਵਿੱਚ ਲੱਗੇ ਹੋਏ ਰੁੱਖ ਵੀ ਸਾਡੇ ਬੋਲਾਂ ਨੂੰ ਰੋਜ਼ ਸੁਣਦੇ। ਜੋ ਕੁਝ ਅਸੀਂ ਬੋਲਦੇ ਹਾਂ ਉਹ ਰੁੱਖ ਵੀ ਉਹਦਾ ਅਸਰ ਕਬੂਲਦਾ ਹੈ। ਇੱਥੋਂ ਤੱਕ ਕਿ ਘਰ ਵਿੱਚ ਜਿਹੜੇ ਪੰਛੀ ਨੇ, ਇਨਸਾਨ ਰੋਜ਼ ਇੱਕੋ ਸ਼ਬਦ ਬੋਲੇ ਤੇ ਪੰਛੀ ਉੱਤੇ ਵੀ ਅਸਰ ਹੋਣ ਲੱਗ ਪੈਂਦਾ ਹੈ, ਪਸ਼ੂ ਵੀ ਅਸਰ ਕਬੂਲਦਾ ਹੈ। ਤੇ ਪਿਆਰਿਓ ਸ਼ਬਦ ਦੀ ਤਸੀਰ ਐਸੀ ਹੈ, ਹਰ ਬੰਦੇ ਦੇ ਜ਼ਿਹਨ ਤੇ ਹਰ ਬੰਦੇ ਦੇ ਮਨ ਤੇ ਸ਼ਬਦ ਅਸਰ ਕਰਦਾ ਹੈ। ਤੇ ਰੱਬ ਨੇ ਕਿਹਨੂੰ ਗੁਣ ਹੋਰ ਦਿੱਤਾ ਅੰਦਰ ਦੇ ਗਲੇ ਦਾ, ਜਦੋਂ ਇਹ ਸੁਰ ਵਿੱਚ ਗਾਉਣ ਲੱਗ ਪਵੇ ਤੇ ਜੋ ਕੁਝ ਗਾਵੇਗਾ ਪਿਆਰਿਓ ਉਹ ਕੁਝ ਉਹਦਾ ਇਹਦੇ ਤਨ ਤੇ ਅਸਰ ਕਰੇਗਾ। ਮੈਂ ਉਦਾਹਰਨ ਦੇ ਤੌਰ ਤੇ ਅਰਜ਼ ਕਰਨਾ ਕਿ ਦੇਖੋ ਸਭਾ ਗਾਉਣ ਵਾਲੇ ਸਾਰੇ ਇੱਕੋ ਜਿਹੇ ਨੇ। ਅੱਜ ਬੇਨਤੀ ਹੈ ਮਾਲਕ ਕਿਰਪਾ ਕਰ ਮੇਰੇ ਤੇ, ਮੈਂ ਤੇਰੇ ਗੁਣ ਗਾਉਣੇ ਸ਼ੁਰੂ ਕਰਦੇ। ਜੋ ਕੁਝ ਜਿਸ ਤਰ੍ਹਾਂ ਬੰਦਾ ਗਾਉਂਦਾ ਹੈ ਉਹ ਜਿਹਾ ਬੰਦੇ ਦੇ ਸਰੀਰ ਤੇ ਦੂਜੇ ਤੇ ਅਸਰ ਕਰਦਾ। ਤੁਸੀਂ ਦੇਖੋਗੇ ਇੱਕ ਬੰਦਾ ਵੀਰ ਰਸੀ ਵਾਰਾਂ ਗਾ ਰਿਹਾ ਆਪਣੇ ਘਰ 'ਚ, ਆਪਾਂ ਦੇਖੀ ਕੀ ਹੁੰਦਾ ਹੈ, ਇੱਕੋ ਦਮ ਸੰਗਤ ਦਾ ਮਾਹੌਲ ਗਰਮਾ ਜਾਂਦਾ, ਠੰਡਾ ਖੂਨ ਵੀ ਉਬਾਲੇ ਖਾਣ ਲੱਗ ਪੈਂਦਾ। ਹੈਣ ਤਾਂ ਗਾਉਣ ਦਾ ਤਰੀਕਾ ਹੀ ਉਹਨਾਂ ਇਸ ਢੰਗ ਨਾਲ ਗਾਇਆ ਕਿ ਬੁੱਝ ਦਿਲ ਬੰਦੇ ਵੀ ਉੱਠ ਖਲੋਤੇ, ਸ਼ਹਾਦਤਾਂ ਦਾ ਜਾਮ ਪੀਣ ਨੂੰ ਤਿਆਰ ਹੋ ਗਏ। ਆ ਲੋਕ ਬਾਹਰ ਵੀ ਗਾਉਂਦੇ ਨੇ, ਗੀਤ ਗਾਏ ਜਾਂਦੇ ਨੇ, ਚੇਤੇ ਰੱਖਿਓ ਉਹ ਸਭਾ ਐਸੀ ਹੈ ਕਿ ਜੋ ਕੁਝ ਉਹਦੇ ਵਿੱਚ ਗਾਇਆ ਜਾ ਰਿਹਾ ਹੈ, ਸੁਣਨ ਵਾਲਾ ਜਿਹਨੂੰ ਧਰਮ ਪਾਪ ਕਹਿੰਦਾ ਹੈ ਉਹ ਗਾਉਂਦਾ ਹੋਇਆ ਪਾਪ ਦੇ ਦਲਦਲ ਵਿੱਚ ਧੱਸਣਾ ਸ਼ੁਰੂ ਕਰ ਦਿੰਦਾ। ਅਸਰ ਤਾਂ ਉਹਦੇ ਉੱਤੇ ਵੀ ਗਾਉਂਦਾ ਹੈ ਨਾ, ਉਹਨੇ ਸੁਣਿਆ, ਸੁਣ ਕੇ ਪਾਪਾਂ ਵੱਲ ਚਲਾ ਗਿਆ। ਅਗਲੀ ਬੇਨਤੀ ਕਰਾਂ, ਕੋਈ ਬੰਦਾ ਬੈਰਾਗ ਵਿੱਚ ਗਾਉਂਦਾ ਪਿਆ ਪਰ ਪਿਆਰਿਓ ਜਦੋਂ ਉਹ ਗਾਉਂਦਾ ਹੈ ਉਹਦੇ ਗਾਉਣ ਦਾ ਇੰਨੀ ਤਸੀਰ ਕਮਾਲ ਦੀ ਹੈ ਕਿ ਪੱਥਰ ਵੀ ਕਈ ਵਾਰੀ ਪਿਘਲਣਾ ਸ਼ੁਰੂ ਹੋ ਜਾਂਦਾ। ਮੈਂ ਬੇਨਤੀ ਕਰਾਂ ਇੱਕ ਸ਼ਬਦ ਕਹਿ, ਦੂਜੀ ਅੰਦਰ ਦੀ ਸੁਰ ਹੈ, ਜਿਹੜਾ ਸ਼ਬਦ ਨੂੰ ਗਲੇ ਨਾਲ ਗਾਏਗਾ ਸੁਰ ਵਿੱਚ ਉਹ ਗਾਇਆ ਹੋਇਆ ਸੱਚ ਐਵੇਂ ਕਿ ਬੰਦੇ ਦੇ ਅੰਦਰ ਦੀ ਮੈਲ ਉਤਾਰ ਦੇਗਾ, ਸ਼ਰਤ ਕਿ ਪਰਮਾਤਮਾ ਕਿਸੇ ਨੂੰ ਅੰਦਰੋਂ ਗਾਉਣ ਦੀ ਦਾਤ ਦੇਵੇ। ਹੁਣ ਅੰਦਰੋਂ ਕਿਵੇਂ ਗਾਇਆ ਜਾਏ ਵੀ ਇੱਕ ਸਵਾਲ ਹੈ। ਬੰਦਾ ਯਤਨ ਦਾ ਬੜਾ ਕਰਦਾ, ਭਾਈ ਮਰਦਾਨਾ ਸਾਹਿਬ ਦਾ ਜ਼ਿਕਰ ਚੱਲਦਾ, ਗੁਰੂ ਸਾਹਿਬ ਦੇ ਪਹਿਲੇ ਰਬਾਬੀ। ਦੇਖੋ ਉਸ ਮਹਾਂਪੁਰਖ ਨੇ 50 ਸਾਲ ਮੇਰੇ ਸਤਿਗੁਰੂ ਦੇ ਚਰਨਾਂ 'ਚ ਉਹਨਾਂ ਰਬਾਬ ਵਜਾਏ। ਇਹ ਪਿਛਲੇ ਟੂਰ 'ਚ ਵੀ ਮਰਜ਼ ਕੀਤੀ ਸੀ, ਪਰ ਸਾਡੀ ਬਦਕਿਸਮਤੀ ਉਸ ਗੁਰੂ ਨਾਨਕ ਦੇ ਪਿਆਰੇ ਕੀਰਤਨੀਏ ਜਿਹੜਾ ਜੋ ਸ਼ਬਦ ਸੁਣਦਾ ਸੀ ਉਸੇ ਟਾਈਮ ਕੰਠ ਕਰ ਲੈਂਦਾ ਸੀ, ਕੰਠ ਕਰਕੇ ਫਿਰ ਸ਼ਬਦ ਸੁਣਾ ਦਿੰਦਾ ਸੀ। ਅਸੀਂ 50 ਸਾਲ ਗੁਰੂ ਨਾਨਕ ਨਾਲ ਕੀਰਤਨ ਕਰਨ ਵਾਲਾ ਰਬਾਬੀ ਅਸੀਂ ਉਹਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ, ਉਹਨੂੰ ਮਿਰਾਸੀ ਕਹਿ ਦਿੱਤਾ, ਕਿਸੇ ਨੇ ਡੂਮ ਕਹਿ ਦਿੱਤਾ, ਕਿਸੇ ਨੇ ਨੀਚ ਜ਼ਾਤ ਕਹਿ ਦਿੱਤਾ। ਮੇਰੇ ਬਾਬੇ ਨੇ ਤਾਂ ਇੰਨਾ ਪਿਆਰ ਕੀਤਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਣੇ ਰਬਾਬੀ ਦੇ ਸ਼ਬਦ ਨੂੰ ਥਾਂ ਦੇ ਦਿੱਤੀ। ਸ਼ਲੋਕ ਮਰਦਾਨਾ ਪਹਿਲਾ ਹਜ਼ੂਰ ਦੇ ਬਚਨ ਅਸੀਂ ਪੜ੍ਹਦੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਸਿਰਫ ਸਮਝਣ ਲਈ ਕਿ ਅੰਤਰ ਆਤਮੇ ਤੋਂ ਪ੍ਰਾਣਾ ਤੋਂ ਕੋਈ ਗਾਵੇ ਗਾਉਣ ਗਾਉਣ ਵਿੱਚ ਫਰਕ ਹੈ, ਸ਼ਬਦ ਉਹੀ ਰਹਿੰਦਾ ਹੈ। ਜਦੋਂ ਅੰਦਰ ਵਾਲੀ ਕਲਾ ਖਤਮ ਹੋ ਜਾਏ ਤੇ ਗਲਾ ਕੁਛ ਨਹੀਂ ਕਰਦਾ ਹੁੰਦਾ, ਕਿ ਸੱਤੇ ਬਲਵੰਡ ਦੇ ਗਲੇ 'ਚ ਕੋਈ ਫਰਕ ਪੈ ਗਿਆ, ਉਹਨਾਂ ਨੂੰ ਆਸਾਂ ਕੀ ਵਾਰ ਭੁੱਲ ਗਈ, ਕਿ ਸੱਤੇ ਬਲਵੰਡ ਨੂੰ ਸ਼ਬਦ ਅਲਾਪ ਲਾਣੇ ਭੁੱਲ ਗਏ, ਕਿ ਉਹਨਾਂ ਨੂੰ ਰਾਗਾਂ ਦੀ ਸੁਰ ਤੇ ਤਾਲ ਭੁੱਲ ਗਿਆ। ਸਭ ਕੁਝ ਚੇਤੇ ਸੀ ਪਰ ਜਦੋਂ ਗੁਰੂ ਦੀ ਅੰਦਰ ਦੀ ਕਲਾ ਖਿੱਚੀ ਗਈ ਪਿਆਰੇ ਉਦੋਂ ਗਲਾ ਵੀ ਲੋਕਾਂ ਨੇ ਸਵੀਕਾਰ ਨਾ ਕੀਤਾ। ਕਲਾ ਹੋਵੇ ਗੁਰੂ ਦੀ ਤੇ ਗਲਾ ਵੀ ਲੋਕਾਂ ਤੇ ਅਸਰ ਕਰਦਾ। ਬੜੀ ਸੋਹਣੀ ਇੱਕ ਉਦਾਹਰਨ ਹੈ ਸਿਰਫ ਸਮਝਾਉਣ ਲਈ, ਇਹ ਨਾ ਸਮਝਣਾ ਕੇਵਲ ਕਹਾਣੀ। ਤਾਨਸੇਨ ਦੇ 9 ਦਰਬਾਰੀ ਰਤਨ, ਇਹਦੇ ਅਕਬਰ ਦੇ 9 ਰਤਨਾਂ ਵਿੱਚੋਂ ਇੱਕ ਰਤਨ ਸੀ ਤਾਨਸੇਨ। ਆਪ ਜੀ ਇਹਦੇ ਬਾਰੇ ਸੁਣਿਆ ਹੋਣਾ, ਇਹ ਬੜੇ ਕਮਾਲ ਦਾ ਗੁੰਬਾ ਸੀ, ਪਰ ਇਹਦੇ ਗੁਰੂ ਦਾ ਨਾਮ ਸੀ ਹਰੀਦਾਸ। ਇਹਦੇ ਗਾਉਣ ਦੀ ਤਸੀਰ ਬੜੇ ਕਮਾਲ ਦੀ ਸੀ, ਹਾਲਾਂਕਿ ਬੈਜੂ ਬਾਬਰਾ ਗਾਉਣ ਵਿੱਚ ਤਾਨਸੇਨ ਨੂੰ ਹਰਾ ਗਿਆ ਸੀ। ਪਰ ਮੈਂ ਸੰਖੇਪ ਚ ਬੇਨਤੀ ਕਰਾਂਗਾ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਕਿ ਤਾਨਸੇਨ ਅਕਬਰ ਦੇ 9 ਰਤਨਾਂ ਵਿੱਚ ਉਹਦਾ ਰਾਗੀ ਸੀ, ਤਾਨਸੇਨ ਦਾ ਗੁਰੂ ਹਰੀਦਾਸ ਸੀ। ਉਹ ਲਿਖਦੇ ਨੇ ਹਰੀਦਾਸ ਉਹਦਾ ਉਸਤਾਦ ਭਾਈ ਮਰਦਾਨਾ ਸਾਹਿਬ ਸੀ, ਉਹਨੇ ਭਾਈ ਮਰਦਾਨੇ ਤੋਂ ਸਿੱਖਿਆ। ਪੁਰਾਤਨ ਇਤਿਹਾਸਕ ਜੀਵਨੀਆਂ ਪੜ੍ਹੋ, ਭਾਈ ਮਰਦਾਨਾ ਉਹਦੇ ਵਿੱਚ ਸਤਬੀਰ ਸਿੰਘ ਹੋਣਾ ਨੇ ਇਹ ਫਾਈਲ ਦਾ ਜ਼ਿਕਰ ਵੀ ਕੀਤਾ ਹੈ ਜਿੱਥੋਂ ਉਸ ਲਾਇਬ੍ਰੇਰੀ ਚ ਉਹਨਾਂ ਪੜ੍ਹਿਆ, ਕੈਲਕਟਾ ਵਿੱਚ ਉਹ ਲਾਇਬ੍ਰੇਰੀ। ਕਹਿੰਦੇ ਹਰੀਦਾਸ ਉਹ ਭਾਈ ਮਰਦਾਨੇ ਦਾ ਸ਼ਗਿਰਦ ਹੈ, ਹਰੀਦਾਸ ਦਾ ਸ਼ਗਿਰਦ ਤਾਨਸੇਨ ਹੈ। ਉਹਨੇ ਇੱਕ ਦਿਨ ਗਾਇਆ ਤੇ ਅਕਬਰ ਨੇ ਆਪਣਾ ਕੈਂਠਾ ਗਲੇ ਦਾ ਹਾਰ ਲਾ ਕੇ ਤਾਨਸੇਨ ਦੇ ਗਲੇ ਚ ਪਾਇਆ ਤੇ ਨਾਲ ਇੱਕ ਸ਼ਬਦ ਕਿਹਾ ਸੀ, ਬਸ ਤੇਰੇ ਤੇ ਆ ਕੇ ਰਾਗ ਦੀ ਕਲਾ ਖਤਮ ਹੈ, ਤੂੰ ਖੱਦ ਹੈ, ਤੇਰੇ ਤੋਂ ਸੋਹਣਾ ਕੋਈ ਨਹੀਂ ਗਾ ਸਕਦਾ, ਤੇਰਾ ਉਸਤਾਦ। ਤਾਨਸੇਨ ਚੁੱਪ ਕਰ ਗਿਆ। ਉਹਨੇ ਕਿਹਾ, ਰਾਜਨ ਨਹੀਂ, ਮੈਂ ਖੱਦ ਨਹੀਂ, ਮੇਰੇ ਉਸਤਾਦ ਨੂੰ ਸੁਣੇਗਾ ਤੈਨੂੰ ਸਭ ਕੁਝ ਭੁੱਲ ਜਾਏਗਾ। ਉਹਨੇ ਕਿਹਾ, ਨਹੀਂ ਨਹੀਂ, ਭਾਵੇਂ ਉਸਤਾਦ ਹੈ ਪਰ ਤੇਰਾ ਗਾਉਣਾ ਤੇਰਾ ਸੁਰ, ਤੂੰ ਅੰਤਲਾ ਪੜਾ ਹੈ ਰਾਗ ਦਾ, ਤੇਰੇ ਤੋਂ ਅੱਗੇ ਰਾਗ ਖਤਮ। ਉਹਨੇ ਕਿਹਾ, ਨਹੀਂ, ਮੇਰਾ ਉਸਤਾਦ ਬਹੁਤ ਸੋਹਣਾ ਗਾਉਂਦਾ। ਅਕਬਰ ਕਹਿੰਦਾ, ਉਹਨੂੰ ਬੁਲਾ। ਤੇ ਕਹਿੰਦੇ ਉਸ ਵਕਤ ਤਾਨਸੇਨ ਨੇ ਕਿਹਾ, ਮੇਰਾ ਉਸਤਾਦ ਰਾਜਿਆਂ ਦੇ ਦਰਬਾਰ ਚ ਨਹੀਂ ਗਾਉਂਦਾ, ਉਹ ਬਾਦਸ਼ਾਹ ਲਈ ਨਹੀਂ ਗਾਉਂਦਾ। ਕਹਿੰਦਾ, ਮੈਨੂੰ ਸੁਣਨਾ ਚਾਹੁੰਦਾ। ਕਹਿੰਦਾ, ਜੇ ਸੁਣਨਾ ਚਾਹੁੰਦਾ ਇੱਕ ਕੰਮ ਕਰ, ਉਹ ਯਮੁਨਾ ਦੇ ਕਿਨਾਰੇ ਝੌਂਪੜੀ ਚ ਰਹਿੰਦੇ ਨੇ, ਅੱਧੀ ਰਾਤ ਤੋਂ ਬਾਅਦ ਉੱਠ ਕੇ ਉਹ ਇਸ਼ਨਾਨ ਕਰਕੇ ਇਕੱਲੇ ਗਾਉਂਦੇ ਨੇ, ਉਹਨੂੰ ਸੁਣਨ ਵਾਸਤੇ ਆਪਾਂ ਚੁੱਪ ਚੁਪੀਤੇ ਇਕੱਲੇ ਜਾਈਏ। ਕਹਿੰਦੇ ਸੱਚਮੁੱਚ ਅਕਬਰ ਤਾਨਸੇਨ ਦੇ ਨਾਲ ਅੱਧੀ ਰਾਤ ਨੂੰ ਹਰੀਦਾਸ ਦੀ ਝੌਂਪੜੀ ਪਿੱਛੇ ਜਾ ਖੜੇ ਹੋਏ। ਹਰੀਦਾਸ ਉੱਠੇ, ਉਹਨਾਂ ਨੇ ਇਸ਼ਨਾਨ ਕੀਤਾ ਯਮੁਨਾ ਵਿੱਚ, ਆਪਣਾ ਲੈ ਕੇ ਸਾਜ ਇੱਕ ਤਾਰਾ ਲੈ ਕੇ ਉਹ ਬੜੇ ਪਿਆਰ ਨਾਲ ਗਾਉਣ ਲੱਗੇ। ਉਹ ਗਾਉਂਦੇ ਸਨ ਪਰਮਾਤਮਾ ਦਾ ਭਜਨ, ਉਹ ਗਾਉਂਦੇ ਸਨ ਪ੍ਰਭੂ ਦੀ ਉਸਤੀ। ਕਹਿੰਦੇ ਨੇ ਜਦੋਂ ਗਾਉਣ ਲੱਗੇ, ਗਾਇਆ ਉਹਨਾਂ ਵੀ ਰਾਗ ਜੋ ਤਾਨਸੇਨ ਸੁਣਾ ਕੇ ਆਇਆ ਸੀ, ਅਕਬਰ ਦੀਆਂ ਅੱਖਾਂ ਚੋਂ ਪਾਣੀ ਸੀ, ਮੰਨ ਲਓ ਉਹ ਪੱਥਰ ਦਾ ਬੁੱਤ ਬਣ ਗਿਆ। ਹਰੀਦਾਸ ਨੇ ਸੂਰਜ ਚੜ੍ਹਨ ਤੱਕ ਗਾਉਂਦੇ ਰਹੇ ਤੇ ਜਦੋਂ ਸਾਜ ਉਹਨਾਂ ਨੇ ਬੰਦ ਕੀਤਾ ਗਾਉਣਾ, ਤਾਨਸੇਨ ਨੇ ਅਕਬਰ ਦੇ ਮੋਢੇ ਤੇ ਹੱਥ ਰੱਖਿਆ, ਜਾਂ ਪਨਾਹ ਚਲੀਏ ਵਾਪਸ ਆਏ। ਅਕਬਰ ਖਾਮੋਸ਼ ਸੀ। ਤਾਨਸੇਨ ਪੁੱਛਦਾ, ਕੈਸਾ ਲੱਗਾ? ਕਹਿੰਦਾ, ਨਹੀਂ, ਮੇਰੀ ਭੁੱਲ ਸੀ, ਤੇਰਾ ਗੁਰੂ ਬਹੁਤ ਅੱਗੇ ਵੇ। ਪਰ ਕਹਿੰਦੇ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪਈ, ਤੂੰ ਵੀ ਗਾਨਾ ਹੈ, ਇਹੀ ਰਾਗ ਗਾਨਾ ਹੈ, ਇਹ ਤੂੰ ਰਾਗ ਸੁਣਾਇਆ, ਪਰ ਤੇਰੇ ਗੁਰੂ ਨੇ ਵੀ ਗਾਇਆ, ਪਰ ਇਹਦੇ ਗਾਉਣ ਨਾਲ ਮੇਰਾ ਅੰਦਰ ਵੀ ਟਿਕ ਗਿਆ, ਮੇਰਾ ਤਨ ਵੀ ਟਿਕ ਗਿਆ, ਮੇਰਾ ਮਨ ਵੀ ਟਿਕ ਗਿਆ। ਮੈਂ ਬੇਨਤੀ ਕਰਾਂ ਗੁਰਮੁਖੋ, ਮਨ ਟਿਕ ਜਾਏ ਤੇ ਤਨ ਨੂੰ ਟਿਕਾ ਜਾਂਦਾ, ਜੇ ਮਨ ਨਾ ਟਿਕਿਆ ਹੋਵੇ ਤੇ ਤਨ ਟਿਕਿਆ ਹੋਇਆ ਵੀ ਕਿਸੇ ਅਰਥ ਨਹੀਂ ਹੁੰਦਾ। ਬੇਨਤੀ ਸਮਝ, ਕਹਾ ਪਇਓ ਜੋ ਦੋ ਲੋਚਨ ਮੂੰਦ ਕੇ, ਤਨ ਟਿਕਿਆ ਪਰ ਮਨ ਨਹੀਂ ਟਿਕਿਆ। ਬੈਠ ਰਹੋ ਵਕਤ ਧਿਆਨ ਲਗਾਇਓ, ਮਨ ਤਾਂ ਟਿਕਾ ਜਾਏ ਤੇ ਤਨ ਵੀ ਟਿਕ ਜਾਂਦਾ। ਹੋਰ ਬੇਨਤੀ ਕਰਾਂ, ਮਨ ਇਕਾਂਤ ਵੀ ਚਲਾ ਜਾਏ ਤੇ ਤਨ ਭੀੜ ਵਿੱਚ ਰਹਿੰਦਾ ਹੋਇਆ ਵੀ ਰੱਬ ਨੂੰ ਭੁੱਲਦਾ ਨਹੀਂ, ਤੇ ਜੇ ਪਿਆਰਿਓ ਮਨ ਇਕਾਂਤ ਵਿੱਚ ਨਾ ਰਹੇ ਤੇ ਤਨ ਇਕਾਂਤ ਵਿੱਚ ਰਹੇ ਤੇ ਮਨ ਫਿਰ ਵੀ ਭੀੜ ਵੀ ਤੁਰਿਆ ਫਿਰਦਾ, ਉਹ ਟਿਕਾ ਚ ਨਹੀਂ। ਉਹਨੇ ਕਹਿੰਦਾ, ਮਨ ਵੀ ਟਿਕਿਆ ਤਨ ਵੀ ਟਿਕਿਆ। ਇਹਦੇ ਗਾਉਣ ਵਿੱਚ ਕਹਿਰਾਂ ਦਾ ਦਰਦ ਸੀ, ਇਹਨੂੰ ਸੁਣ ਕੇ ਮੇਰਾ ਅੰਦਰ ਪਿਘਲ ਗਿਆ। ਇਹਦਾ ਕਾਰਨ ਕੀ? ਤਾਨਸੇਨ ਨੇ ਜਿਹੜੀ ਗੱਲ ਕਹੀ ਬੜੀ ਇਮਾਨਦਾਰੀ ਨਾਲ, ਦੇਖੋ ਕਮਾਣੀ ਵੱਖਰੀ ਗੱਲ ਪਰ ਘੱਟੋ ਘੱਟ ਬੰਦਾ ਸੱਚਾਈ ਤਾਂ ਵਰਤੇ। ਉਹ ਕਹਿੰਦਾ, ਸੱਚ ਐਵੇਂ ਬਾਦਸ਼ਾਹ, ਮੈਂ ਜਦੋਂ ਵੀ ਗਾਉਂਦਾ ਵਾਂ ਮੇਰਾ ਧਿਆਨ ਤੇਰੇ ਹੱਥ ਵੱਲ ਹੁੰਦਾ ਹੈ, ਕਿ ਹੁਣੇ ਆਲਾਪ ਲਾਵਾਂਗਾ, ਹੁਣੇ ਮੈਂ ਸਰਗਮ ਲਾਵਾਂਗਾ, ਮੇਰੇ ਸੁਣ ਕੇ ਸਰਗਮ ਨੂੰ ਆਲਾਪ ਨੂੰ
ਸੁਰ ਨੂੰ ਸੁਣ ਕੇ ਬਾਦਸ਼ਾਹ ਵਾਹ ਵਾਹ ਕਰੇਗਾ ਤੇ ਨਾਲ ਆਪਣੇ ਖੱਤੋਂ ਕੋਈ ਸੋਨੇ ਦੀਆਂ ਮੋਹਰਾਂ ਖੀਰਾ ਮੋਤੀ ਦੇਗਾ। ਮੈਂ ਜਦੋਂ ਗਾਨਾ ਤੈਨੂੰ ਖੁਸ਼ ਕਰਨ ਲਈ ਗਾਨਾ, ਪਰ ਮੇਰਾ ਉਸਤਾਦ ਜਦੋਂ ਗਾਉਂਦਾ ਉਦੋਂ ਰੱਬ ਨੂੰ ਖੁਸ਼ ਕਰਨ ਲਈ ਗਾਉਂਦਾ। ਇਹ ਪਰਮਾਤਮਾ ਲਈ ਗਾਉਂਦਾ ਹੈ, ਮੈਂ ਤੇਰੇ ਲਈ ਗਾਉਂਦਾ ਹਾਂ। ਮੇਰੇ ਗੁਰੂ ਨੇ ਇੱਕ ਗੱਲ ਕਹੀ, ਕਹਿੰਦੇ ਇਨਸਾਨ ਤੂੰ ਗਾਓ ਪਰ ਗਾ ਰੱਬ ਵਾਸਤੇ, ਗਾ ਉਹਦੇ ਲਈ। ਧੰਨ ਗੁਰੂ ਅਰਜੁਨ ਦੇਵ ਨੇ ਫਰਮਾਇਆ ਕਿ ਖਰ ਕੀਰਤ ਸਾਧ ਸੰਗਤ ਕਹਿ, ਸਿਰ ਕਰਮਣ ਕਹਿ ਕਰਮਾ, ਪਰ ਸਾਰੇ ਨਹੀਂ ਗਾ ਸਕਦੇ, ਕਰ ਕਿਰਪਾ ਤੇਰੇ ਗੁਣ ਗਾਵਾਂ। ਜਿਹਦੇ ਤੇ ਤੇਰੀ ਕਿਰਪਾ ਹੋਵੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਖਰ ਹਰ ਕੀਰਤਨ ਇਹ ਮਨ ਰਾਤਾ। ਜਿਹੜਾ ਮਨ ਕੀਰਤਨ ਚ, ਫਿਰ ਦੇਖੋ ਮੈਂ ਫਿਰ ਬੇਨਤੀ ਕਰਾਂ, ਇੱਕ ਤਾਂ ਹੈ ਚਲੋ ਵਾਜੇ ਨਾਲ ਆਪਾਂ ਗਾਉਂਦੇ ਹਾਂ, ਰਾਗ ਚ ਗਾਉਂਦੇ ਹਾਂ, ਪਿਆਰੇ ਉਹ ਅੰਦਰ ਦੀ ਭਾਵਨਾ ਹੋਵੇ, ਤੇ ਕੱਲਾ ਬੈਠਾ ਵੀ ਕੋਈ ਗਾਏ ਉਹਦੇ ਗੁਣ ਤੇ ਉਹ ਵੀ ਪਰਵਾਹ ਨਹੀਂ। ਫਿਰ ਬੇਨਤੀ ਸੁਣਿਓ, ਕੱਲਾ ਬੈਠਾ ਵੀ ਗਾਏ ਉਂਝ, ਵੈਸੇ ਕੀਰਤਨ ਬੜੀ ਵਾਹਿਗੁਰੂ ਦੀ ਅਦੁੱਤੀ ਦਾਤ ਹੈ। ਤਾਂ ਹੀ ਤਾਂ ਸਤਿਗੁਰੂ ਨੇ ਕਿਹਾ ਕੀਰਤਨ ਨਿਰਮੋਲਕ ਹੀਰਾ, ਗਾਉਣ ਵਾਲੇ ਨੂੰ ਕਿਹਾ ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸਵਾਉ ਤੂੰ ਕੀਰਤਨੀਆਂ ਭਲਾ। ਸਤਿਗੁਰੂ ਨੇ ਕਿਹਾ ਹਰ ਦਿਨ ਰਹਿਣ ਕੀਰਤਨ ਗਾਈਏ, ਕਰ ਕਿਰਪਾ ਤੇਰੇ ਗੁਣ ਗਾਵ, ਦਿਨ ਰਾਤ ਉਹਨੂੰ ਜੇ ਗਾਈਏ, ਪਿਆਰੇ ਉਹ ਦਿਨ ਰਾਤ ਜਿਹੜਾ ਗਾਏਗਾ ਉਹ ਤਾਂ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਹਰ ਦਿਨ ਰਹਿਣ ਕੀਰਤਨ ਗਾਈਏ, ਬੋੜ ਨਾ ਜੋਨੀ ਪਾਈਏ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਉਸ ਪਰਮਾਤਮਾ ਦਾ ਕੀਰਤਨ ਸਤਿਗੁਰੂ ਨੇ, ਤਾਂ ਹੀ ਇੱਕ ਪਵਿੱਤਰ ਬਚਨ ਗੁਰੂ ਅਰਜੁਨ ਦੇਵ ਦਾ ਹੈ ਕਿ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਇੱਕ ਨਿਮਕ ਮਾਤਰ, ਗੁਰੂ ਅਮਰਦਾਸ ਜੀ ਤਾਂ ਹਦਾਇਤ ਕਰਕੇ ਗਏ ਸਿੱਖੋ, ਮੇਰੇ ਤੋਂ ਬਾਅਦ ਰੋਇਓ ਨਾ, ਮੇਰੇ ਤੋਂ ਬਾਅਦ ਗਾਇਓ। ਕੀ ਗਾਇਓ? ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਮੈਂ ਬੇਨਤੀ ਕਰਾਂ, ਇੱਕ ਹੈ ਸਾਜਾਂ ਨਾਲ ਗਾਉਣਾ, ਇੱਕ ਹੈ ਗੁਰਮੁਖੋ ਅੰਦਰ ਦੀ ਭਾਵਨਾ ਨਾਲ ਆਪਣੇ ਗਲੇ ਤੋਂ ਗਾਉਣ ਲੱਗ ਪੈਣਾ। ਸਤਿਗੁਰੂ ਕਹਿੰਦੇ ਨੇ ਗੁਣ ਗਾਹੋ ਦੇ, ਤੇ ਇਹ ਭਾਈ ਸਾਹਿਬ ਕਰ ਕਹਿ ਕੇ ਗਏ ਸ਼ਬਦ ਪੜਿਆ, ਕਰ ਕਿਰਪਾ ਤੇਰੇ ਗੁਣ ਗਾਵਾਂ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਮੇਰੇ ਮਾਲਕ ਕਿਰਪਾ ਕਰ, ਮੈਨੂੰ ਬਖਸ਼ਿਸ਼ ਕਰ ਦੇ, ਮੈਨੂੰ ਇਹ ਦਾਤ ਦੇ ਦੇ, ਮੈਂ ਦਿਨ ਰਾਤ ਤੇਰਾ ਕੀਰਤਨ ਕਰਾਂ। ਇਹੀ ਬਚਨ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਣ ਗਾਉਣੇ ਸ਼ੁਰੂ ਕਰੇਗਾ, ਕਿਉਂਕਿ ਜਿਹਦੇ ਗੁਣ ਗਾਵਾਂਗੇ ਨਾ ਭਿੱਜ ਕੇ ਬੰਦਾ ਗਾਏ। ਮੈਂ ਤਾਂ ਕਈ ਵਾਰੀ ਸੋਚਣਾ ਚਲੋ ਅਸੀਂ ਕਥਾ ਕਰਨੇ, ਸੱਚੀ ਗੱਲ ਦੇ ਸਾਨੂੰ ਬਹੁਤ ਕੁਝ ਪੜ੍ਹਨਾ ਪੈਂਦਾ, ਬਹੁਤ ਕੁਝ ਸੁਣਨਾ ਪੈਂਦਾ, ਕਈ ਵਾਰੀ ਸਾਨੂੰ ਗੱਲ ਵੀ ਸ਼ਿੰਗਾਰ ਕੇ ਪੇਸ਼ ਕਰਨੀ ਪੈਂਦੀ, ਗੱਲ ਇੱਕ ਮਿੰਟ 'ਚ ਵੀ ਮੁੱਕ ਸਕਦੀ, ਪਰ ਕਥਾ ਵਾਲੇ ਦੀ ਮਜਬੂਰੀ ਹੁੰਦੀ ਹੈ, ਉਹ ਗੱਲ ਨੂੰ ਸ਼ਿੰਗਾਰ ਕੇ ਅੱਧੇ ਘੰਟੇ ਤੱਕ ਵੀ ਨਹੀਂ ਜਾ ਸਕਦਾ। ਪਰ ਜਿਹੜਾ ਕੀਰਤਨੀ ਹੈ ਤੇ ਬੜੀ ਬਖਸ਼ਿਸ਼, ਇਹਨੂੰ ਕੁਝ ਨਹੀਂ ਮਿਲਾਉਣਾ ਪੈਣਾ, ਕੁਝ ਨਹੀਂ ਪੜ੍ਹਨਾ ਪੈਣਾ, ਇੱਕੋ ਪੜ੍ਹੇ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਨਾ, ਬਸ ਗੁਰੂ ਨਾਨਕ ਦਾ ਗਾਇਆ ਸ਼ਬਦ ਦੀ ਰਸਨਾ ਉੱਤੇ ਬੈਠ ਜਾਣਾ। ਕਿਸੇ ਵਿਦਵਾਨ ਨੂੰ ਤਾਂ ਪੁੱਛਣ ਦੀ ਲੋੜ ਹੀ, ਪਰ ਅੱਜ ਸਾਡੇ ਕੀਰਤਨ ਦੀ ਸੀਮਾ ਬਣ ਗਈ, ਕਿਹਨੂੰ ਮਹਿਸੂਸ ਨਾ ਕਰਿਓ। ਇਹ ਉਸਾਰੂ ਪੱਖ ਵੱਲ ਚੱਲੀਏ, ਨੁਕਤਾਚੀਨੀ ਤੇ ਨਿੰਦਿਆ 'ਚ ਫਰਕ ਹੈ। ਕਈ ਵਾਰੀ ਅਸੀਂ ਕਹਿੰਦੇ ਫਲਾਣਾ ਬੰਦਾ ਨੁਕਤਾਚੀਨ ਕਹਿ, ਮੈਂ ਕਹਿੰਦਾ ਨੁਕਤਾਚੀਨ ਹੋਣਾ ਚਾਹੀਦਾ ਪਰ ਨਿੰਦਕ ਨਹੀਂ ਹੋਣਾ ਚਾਹੀਦਾ। ਨੁਕਤੇ ਵਿੱਚ ਤੇ ਨਿੰਦਿਆ ਵਿੱਚ ਅੰਤਰ ਹੈ। ਉਦਾਹਰਨ ਦੇ ਤੌਰ ਤੇ ਮੈਂ ਸਮਝਾਉਣ ਲਈ ਬੇਨਤੀ ਕਰਾਂ, ਮੰਨ ਲਓ ਇੱਕ ਆਦਮੀ ਦੀਵਾਰ ਤੇ ਪੇਂਟ ਕਰ ਰਿਹਾ, ਰੰਗ ਕਰ ਰਿਹਾ, ਉਸ ਦੀ ਜਾਂਚ ਪੜਤਾਲ ਕਰਨ ਵਾਲਾ ਆਫੀਸਰ ਆ ਗਿਆ। ਮੰਨ ਲਓ ਇੱਥੇ ਘਰ ਬਣਾਉਂਦੇ ਹਾਂ, ਘਰ ਕਮਿਊਨਿਟੀ ਵਾਹਿਗੁਰੂ ਇੱਥੇ ਆ ਕੇ ਦੇਖਦੇ ਨੇ, ਤੁਹਾਡੇ ਜਿਹੜੇ ਸਿਟੀ ਵਾਲੇ ਲੋਕ ਨੇ, ਉਹ ਜਦੋਂ ਦੇਖਦਾ ਹੈ ਪੇਂਟ ਹੋ ਰਹੀ ਦੀਵਾਰ, ਮੰਨ ਲਓ ਦੇਖਣ ਵਾਲੇ ਨੇ ਕਿਹਾ ਬਾਕੀ ਸਭ ਠੀਕ ਹੈ ਪਰ ਇਸ ਥਾਂ ਤੇ ਉਹਨੇ ਨਿਸ਼ਾਨ ਲਾ ਦਿੱਤਾ ਪੈਣ ਨਾਲ ਕਿ ਆਹ ਜਿਹੜੀ ਜਗ੍ਹਾ ਹੈ ਨਾ
ਇਹ ਠੀਕ ਨਹੀਂ ਹੋਈ, ਬਸ ਇਹਨੂੰ ਠੀਕ ਕਰ ਲਓ ਬਾਕੀ ਸਭ ਠੀਕ। ਇਹ ਹੁੰਦਾ ਇੱਕ ਜਗ੍ਹਾ ਤੇ ਇੱਕ ਨੁਕਤੇ ਨੂੰ ਦੇਖਣਾ ਜਿੱਥੇ ਘਾਟ ਹੈ। ਉਂਝ ਵੈਸੇ ਨੁਕਤੇ ਦਾ ਅਰਥ ਉਰਦੂ ਪੜ੍ਹਨ ਵਾਲਿਆਂ ਨੂੰ ਪਤਾ, ਜਿਹਨੂੰ ਆਪ ਬਿੰਦੀ ਕਹਿੰਦੇ ਹਾਂ ਨਾ ਪੰਜਾਬੀ ਦੀਆਂ ਲਗਾ ਮਾਤਰਾ ਚ, ਉਰਦੂ ਚੋਂ ਨੁਕਤਾ ਹੈ ਜਿਹਨੂੰ ਆਪ ਬਿੰਦੀ ਕਹਿੰਦੇ। ਭਾਈ ਗੁਰਦਾਸ ਸਾਹਿਬ ਨੇ ਇੱਕ ਤੁਕ ਵਰਤੀ ਹੈ ਜੀ, ਇੱਕਤ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਆਰੀ। ਇੱਕ ਨੁਕਤਾ ਇੱਕ ਬਿੰਦੀ ਲੱਗੇ, ਜਦੋਂ ਉਰਦੂ ਵਿੱਚ ਮਹਿਰਮ ਲਿਖਦੇ ਹਨ ਮੀਮ ਹੇ ਤੇ ਰੇ ਫਿਰ ਮੀਮ, ਜਿਹੜੀ ਖੇਵ ਹੈ ਨਾ ਉਹਦੇ ਵਿੱਚ ਇੱਕ ਬਿੰਦੀ ਲਾ ਦਿਓ, ਚੋਖਾ ਬਦਲਣ ਦੀ ਲੋੜ ਨਹੀਂ। ਮਹਿਰਮ ਦਾ ਅਰਥ ਹੁੰਦਾ ਭੇਦੀ ਪਿਆਰਾ ਅੰਦਰ ਦਾ ਰਾਜ਼ਦਾਰ, ਤੇ ਇੱਕ ਪਿੰਨ ਨਾਲ ਉਹਦੇ ਵਿੱਚ ਸਿਰਫ ਬਿੰਦੀ ਲਾ ਦਿਓ ਤੇ ਮਹਿਰਮ ਦੀ ਥਾਂ ਤੇ ਮੁਜਰਮ ਬਣ ਜਾਏਗਾ, ਕਿਉਂਕਿ ਖੇ ਵਿੱਚ ਬਿੰਦੀ ਲੱਗ ਜਾਏ ਨੁਕਤਾ ਲੱਗ ਜਾਏ ਤੇ ਜੀਮ ਬਣ ਜਾਂਦੀ ਹੈ, ਤੇ ਪਿਆਰੇ ਉਹ ਖੇ ਦੀ ਥਾਂ ਜੱਜੇ ਦੀ ਆਵਾਜ਼ ਆਵੇ ਤੇ ਮਹਿਰਮ ਦੀ ਥਾਂ ਮੁਜਰਮ ਬਣ ਜਾਂਦਾ। ਨੁਕਤਾ ਇੱਕੋ ਹੀ ਕਹਿੰਦੇ ਪਿਆਰਿਆ, ਜੇ ਗੁਰੂ ਨਾਲ ਜੁੜਿਆ ਰਹੇਗਾ ਤੇ ਮਹਿਰਮ ਭੇਦੀ ਬਣਿਆ ਰਹੇਗਾ, ਤੇ ਜੇ ਕਿਤੇ ਖੌਮੇ ਦੀ ਬਿੰਦੀ ਲੱਗ ਗਈ ਤੇ ਮਹਿਰਮ ਦੀ ਥਾਂ ਤੇ ਮੁਜਰਮ ਬਣ ਜਾਏਗਾ। ਮੈਂ ਫਿਰ ਬੇਨਤੀ ਕਰਾਂ, ਨੁਕਤਾ ਚੀਨ ਦਾ ਅਰਥ ਇਹ ਵੇ ਕਿ ਇੱਕ ਥਾਂ ਤੋਂ ਥਾਂ ਦੇਖਣਾ ਇਹ ਜਗ੍ਹਾ ਠੀਕ ਨਹੀਂ, ਨਿਸ਼ਾਨ ਲਾ ਦੇਣਾ ਵੀ ਇਹ ਜਗ੍ਹਾ ਠੀਕ ਕਰ ਲਓ ਬਾਕੀ ਸਭ ਠੀਕ, ਤੇ ਨਿੰਦਿਆ ਹੁੰਦੀ ਹੈ ਕਿ ਈਰਖਾ ਵਸ ਕਹਿ ਦੇਣਾ ਸਾਰੀ ਦੀਵਾਰ ਹੀ ਢਾ ਦਿਓ ਕੋਈ ਫਾਇਦਾ ਨਹੀਂ। ਮੈਂ ਬੇਨਤੀ ਕਰਾਂਗਾ, ਅੱਜ ਗਾਇਆ ਜਾਂਦਾ ਹੈ, ਅਸੀਂ ਵੀ ਕਥਾ ਕਰਨੇ ਪਏ ਹਾਂ, ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਬਾਬਾ ਜੀ ਨੇ ਗਾਇਆ ਇਹਨੂੰ ਗਾਉਣ ਵਾਲਾ ਥੋੜੀ ਜਿਹੀ ਭਾਵਨਾ ਬਣਾ ਕੇ ਗਾਏ ਤੇ ਲੋਕਾਂ ਦੇ ਪੱਥਰ ਦਿਲ ਵੀ ਪਿਘਲਣੇ ਸ਼ੁਰੂ ਹੋ ਜਾਣਗੇ। ਅੱਜ ਅਸੀਂ ਗਾਉਂਦੇ ਹਾਂ ਸਿਰਫ ਅੰਮ੍ਰਿਤ ਕੀਰਤਨ ਤੱਕ ਸੀਮਤ ਰਹਿ ਕੇ। ਮੈਂ ਇਹ ਬੇਨਤੀ ਕਰਨੀ ਚਾਹਾਂਗਾ, ਕੀ ਕਾਰਨ ਕਿ ਸ਼ਬਦ ਸਾਰੇ ਕੀਰਤਨੀਏ ਵਾਰ ਵਾਰ ਉਹੀ ਕਿਉਂ ਰਿਪੀਟ ਕਰੀ ਜਾ ਰਹੇ? ਫਰਕ ਇਹਨਾਂ ਤਰਜ ਫਰਕ ਹੈ, ਪਰ ਜ਼ਿਆਦਾਤਰ ਸ਼ਬਦ ਉਹੀ ਨੇ, ਕਿਉਂਕਿ ਸਿਰਫ ਅਸੀਂ ਅੰਮ੍ਰਿਤ ਕੀਰਤਨ ਨੂੰ ਪੜ੍ਹ ਕੇ ਗਾ ਰਹੇ ਹਾਂ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰੋ, ਸ਼ਬਦਾਂ ਦਾ ਭੰਡਾਰਾ ਹੈ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਗਾਏਗਾ ਨਾ ਪਿਆਰਿਆ, ਉਦੋਂ ਦੇਖੀ ਤੇਰੇ ਗਾਉਣ ਵਿੱਚ ਫਰਕ ਹੀ ਬਹੁਤ ਜ਼ਿਆਦਾ ਪੈ ਜਾਏ। ਦੇਖੋ ਇਹਨੂੰ ਨੁਕਤਾ ਚ ਮੈਂ ਸਿਰਫ ਲਿਆ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਕੋਈ ਉਹਨੂੰ ਗਾਉਂਦਾ ਹੈ ਜਿਵੇਂ ਤੇ ਕਿਹਾ ਕਰ ਕਿਰਪਾ ਤੇਰੇ ਗੁਣ ਗਾਵਾਂ, ਮੇਰੇ ਮਾਲਕ ਤੂੰ ਕਿਰਪਾ ਕਰ, ਮਨ ਮੈਂ ਚਿਤਵੋ ਚਿਤਵਨੀ ਉਦਮ ਕਰੂੰ ਅਠਨੀਤ, ਹਰ ਕੀਰਤਨ ਕਾ ਆਹਰੋ ਦੇਹਰ ਦਿਓ ਨਾਨਕੇ ਮੀਤ, ਮਾਲਕ ਕਿਰਪਾ ਕਰ ਮੈਨੂੰ ਕ ਆਹਰ ਦੇ ਦੇ, ਉਦਮ ਦੇ ਦੇ, ਮੈਂ ਤੇਰਾ ਕੀਰਤਨ ਕਰਾਂ, ਤੈਨੂੰ ਦਿਨ ਰਾਤ ਗਾਵਾਂ, ਇੱਕ ਕਿਰਪਾ ਕਰ ਮੈਂ ਇੰਨਾ ਗਾਵਾਂ, ਮੇਰਾ ਸਰੀਰ ਬਿਮਾਰ ਹੋਵੇ ਮੇਰਾ ਸਰੀਰ ਤੰਦਰੁਸਤ ਹੋਵੇ ਪਰ ਮੈਂ ਤੇਰੇ ਫਿਰ ਵੀ ਗੁਣ ਗਾਈ ਜਾ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ, ਮੈਂ ਤੈਨੂੰ ਗਾਉਂਦਾ ਰੱਖਾਂ। ਤਾਂ ਹੀ ਸਤਿਗੁਰੂ ਕਹਿ ਰਹੇ ਸਨ ਕਰ ਕਿਰਪਾ ਤੇਰੇ ਗੁਣ ਗਾਵਾਂ, ਪ੍ਰਭੂ ਤੂੰ ਮੇਰੇ ਤੇ ਕਿਰਪਾ ਕਰ ਬਖਸ਼ਿਸ਼ ਕਰ, ਮੈਂ ਹਰ ਦਿਨ ਰਾਤ ਤੈਨੂੰ ਗਾਉਂਦਾ ਰੱਖਾਂ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿ ਪਿਆਰਿਓ ਸਭ ਤੋਂ ਉੱਤਮ ਕੰਮ ਇਹ ਵੇ ਕਿ ਪਰਮਾਤਮਾ ਨੂੰ ਗਾਉਣਾ, ਉਹਨੂੰ ਪੁਕਾਰਨਾ। ਹੁਣ ਜਦੋਂ ਕੋਈ ਗਾਏਗਾ ਇਹਦਾ ਫਲ ਕੀ ਹੈ? ਮੈਂ ਸਿਰਫ ਸੰਖੇਪ ਦੀ ਬੇਨਤੀ ਕਰਕੇ ਸੰਪੰਨਤਾ ਕਰਾਂਗਾ। ਇਹਦਾ ਫਲ ਇਹ ਵੇ ਕਿ ਜਿੰਨੇ ਬੰਦੇ ਦੇ ਅੰਦਰ ਦੇ ਦੁੱਖ ਨੇ ਪਰਮਾਤਮਾ ਖੋਹ ਲੈਂਦਾ ਤੇ ਆਤਮਕ ਸੁੱਖ ਦੇ ਦਿੰਦਾ। ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ, ਉਹ ਅਸੀਂ ਰੋਜ਼ ਪੜ੍ਹਦੇ ਹਾਂ। ਹਜ਼ੂਰ ਨੇ ਫਰਮਾਇਆ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾ। ਦੁੱਖਾਂ ਨੂੰ ਛੱਡ ਦਏਗਾ, ਸੁੱਖ ਤੇਰੇ ਅੰਦਰ ਟਿਕ ਜਾਣਗੇ। ਅਗਲੀ ਤੁਕਸੀ, ਕਰ ਕਿਰਪਾ ਤੇਰੇ ਗੁਣ ਗਾਵਾਂ, ਤੂੰ ਕਿਰਪਾ ਕਰ ਮਾਲਕ ਮੈਂ ਦਿਨ ਰਾਤ ਤੈਨੂੰ ਗਾਉਂਦਾ ਰੱਖਾਂ, ਦਿਨ ਵੀ ਗਾਵਾਂ ਰਹਿਣੀ ਗਾਵਾਂ, ਦਿਨੇ ਵੀ ਗਾਵਾਂ ਰਾਤ ਵੀ ਗਾਵਾਂ, ਤੂੰ ਕਿਰਪਾ ਕਰ ਕੋਈ ਸਵਾਸ ਤੇਰੇ ਗਾਣ ਤੋਂ ਬੇਅਰਥ ਨਾ ਜਾਏ। ਅਗਲਾ ਜਪ ਬਚਨ ਸੀ ਨਾਨਕ ਨਾਮ ਜਪਤ ਸੁਖ ਪਾਵਾਂ। ਪਿਆਰਿਓ, ਕੋਈ ਬੰਦਾ ਨਹੀਂ ਚਾਹੁੰਦਾ ਮੇਰੇ ਘਰ ਵਿੱਚ ਦੁੱਖ ਹੋਵੇ, ਹਰ ਬੰਦਾ ਸੁੱਖ ਦੀ ਭਾਲ ਵਿੱਚ ਹੈ, ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਬੰਦਾ ਸੁੱਖ ਮੰਗਦਾ ਪਿਆ ਤੇ ਮਿਲਦਾ ਦੁੱਖ ਪਿਆ। ਕਦੀ ਕਿਸੇ ਨੇ ਗੁਰਦੁਆਰੇ ਜਾ ਕੇ ਦੁੱਖ ਲਈ ਅਰਦਾਸ ਕੀਤੀ? ਜਿੰਨੇ ਵੀ ਧਰਮ ਸਥਾਨ ਨੇ ਹਰ ਬੰਦਾ ਸੁੱਖ ਦੀ ਮੰਗ ਕਰਦਾ, ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਨਾਨਕ ਨਾਮ ਜਪਤ ਸੁੱਖ ਪਾਵਾਂ। ਕਹਿੰਦੇ ਸਾਰੀ ਦੁਨੀਆ ਸੁੱਖ ਮੰਗਦੀ ਹੈ, ਦੁੱਖ ਕਦੀ ਕਿਸੇ ਨੇ ਮੰਗਿਆ ਪਿਆਰਿਓ? ਤੰਦਰੁਸਤੀ ਮੰਗੀ ਜਾਂਦੀ, ਬਿਮਾਰੀ ਤਾਂ ਕਦੀ ਕਿਸੇ ਨੇ ਮੰਗੀ ਨਹੀਂ। ਲਾਭ ਮੰਗਿਆ ਜਾਂਦਾ, ਘਾਟਾ ਕਦੀ ਕਿਸੇ ਨੇ ਮੰਗਿਆ ਨਹੀਂ। ਗੁਣ ਮੰਗੇ ਜਾਂਦੇ ਨੇ, ਔਗਣ ਕਿਸੇ ਨੇ ਮੰਗਿਆ ਨਹੀਂ। ਪਰ ਸਤਿਗੁਰੂ ਕਹਿੰਦੇ ਨੇ ਦੇਖੋ ਕਿ ਪਰਮਾਤਮਾ ਦੀ ਖੇਡ ਕਿ ਬੰਦਾ ਸੁੱਖ ਮੰਗਦਾ ਹੈ, ਮਿਲਦਾ ਦੁੱਖ ਹੈ। ਅਸੀਂ ਪੜ੍ਹਦੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਾਂਗਾ ਪਿਆਰਿਓ, ਸਹੂਲਤ ਸਾਧਨਾ ਰਾਹੀਂ ਸਹੂਲਤਾਂ ਮਿਲ ਸਕਦੀਆਂ ਨੇ, ਗੱਲ ਧਿਆਨ ਨਾਲ ਸੁਣਿਓ, ਸਾਧਨ ਦੁਆਰਾ ਸਹੂਲਤ ਮਿਲ ਸਕਦੀ ਹੈ, ਸਹੂਲਤ ਦੁਆਰਾ ਫਿਜ਼ੀਕਲ ਸੁੱਖ ਮਿਲ ਸਕਦੇ ਨੇ, ਪਰ ਸਹੂਲਤਾਂ ਦੇ ਨਾਲ ਮਨ ਦਾ ਸੁੱਖ ਨਹੀਂ ਮਿਲ ਸਕਦਾ। ਸ਼ਬਦ ਫਿਰ ਮੈਂ ਦੁਹਰਾਉਣ ਲੱਗਾ, ਸਾਧਨ ਰਾਹੀਂ ਸਹੂਲਤ ਹੈ, ਸਹੂਲਤ ਰਾਹੀਂ ਬਾਹਰ ਦੇ ਸੁੱਖ ਨੇ, ਪਰ ਬਾਹਰ ਦੇ ਸੁੱਖ ਦਾ ਅਰਥ ਇਹ ਨਹੀਂ ਕਿ ਪੀਸ ਆਫ ਮਾਈਂਡ, ਮਨ ਦਾ ਸੁੱਖ ਮਿਲ ਜਾਏ। ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ 'ਚ, ਮੈਂ ਬੇਨਤੀ ਕਰਾਂਗਾ। ਇੱਕ ਆਦਮੀ ਘਰ ਬਹੁਤ ਵੱਡਾ ਬਣਾਉਂਦਾ, ਉਹਨੇ ਬਿਲੀਅਨ ਬਿਲੀਅਨ ਪਾਉਂਡ ਲਾ ਕੇ ਘਰ ਬਣਾ ਦਿੱਤਾ, ਕਿ ਉਸ ਘਰ ਵਿੱਚ ਸੌਣ ਵਾਲੇ ਨੂੰ ਰਾਤ ਨੀਂਦ ਆਪਣੇ ਆਪ ਆ ਜਾਂਦੀ? ਸਹੂਲਤ ਏਡੀ ਵੱਡੀ ਹੈ, ਘਰ ਖਰਬਾਂ ਰੁਪਈਆਂ ਦਾ, ਪਰ ਘਰ ਵਿੱਚ ਸੌਣ ਵਾਲੇ ਦੇ ਅੰਦਰ ਟਿਕਾ ਨਹੀਂ। ਉਹ ਸੱਚ ਇਵੇਂ ਕਿ ਏਸੀ ਥੱਲੇ ਬੈਠਾ ਹੋਇਆ ਵੀ ਭੁੱਜੀ ਜਾ ਰਿਹਾ, ਜਿਵੇਂ ਜੇਠ ਦੇ ਮਹੀਨੇ ਦੀ ਤਪਸ਼ ਹੋ। ਸਹੂਲਤ ਹੈ, ਸੁੱਖ ਨਹੀਂ। ਇੱਕ ਆਦਮੀ ਕੋਲ ਪੈਸਾ ਹੈ, ਉਹਨੇ ਐਨਕ ਦਾ ਫਰੇਮ ਸੋਨੇ ਦਾ ਬਣਾ ਲਿਆ, ਪੈਸਾ ਸੀ, ਪਰ ਕੀ ਸੋਨੇ ਦੇ ਫਰੇਮ ਵੀ ਜੜੇ ਹੋਏ ਸ਼ੀਸ਼ੇ ਨਾਲ ਉਹਦੀ ਨਜ਼ਰ ਪੈਦਾ ਹੋ ਸਕਦੀ? ਸਹੂਲਤ ਹੈ ਪਰ ਸੁੱਖ ਨਹੀਂ। ਫਿਰ ਬੇਨਤੀ ਕਰਾਂ, ਬਿਸਤਰਾ ਕੀਮਤੀ ਹੈ ਪਰ ਨੀਂਦ ਨਹੀਂ। ਲਾਇਬ੍ਰੇਰੀ ਲੱਖਾਂ ਰੁਪਈਆਂ ਨਾਲ ਖਰੀਦੀਆਂ ਜਾ ਸਕਦੀਆਂ ਨੇ ਕਿਤਾਬਾਂ, ਪਰ ਵਿਦਿਆ ਚੇਤੇ ਰੱਖਿਓ, ਲੱਖਾਂ ਰੁਪਈਆਂ ਨਾਲ ਨਹੀਂ ਖਰੀਦੀ ਜਾ ਸਕਦੀ। ਸੁੱਖ ਕਿੱਥੇ ਹੈ? ਸਤਿਗੁਰੂ ਨੂੰ ਪੁੱਛੀਏ। ਮੈਂ ਬਾਣੀ ਵਿੱਚ ਅਰਜ਼ ਕਰਨ ਲੱਗਾ, ਨਾਨਕ ਨਾਮ ਜਪਤ ਸੁੱਖ ਪਾਵਾਂ। ਆਪਾਂ ਨੂੰ ਮੇਰਾ ਖਿਆਲ ਹੈ ਚੋਖਾ ਤਜਰਬਾ ਨਹੀਂ ਕਰਨਾ ਚਾਹੀਦਾ। ਗੁਰੂ ਨੇ ਗੱਲ ਹੀ ਮੁਕਾ ਦਿੱਤੀ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਕਹਿੰਦੇ ਸਾਰੀ ਦੁਨੀਆ ਦੇਖੀਏ ਕਿ ਸੁੱਖ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ। ਤਿੰਨ ਕੁ ਮੈਂ ਬੇਨਤੀਆਂ ਕਰਨੀਆਂ ਨੇ। ਦੇਖੋ, ਇਨਸਾਨ ਜਦੋਂ ਦੁਖੀ ਹੁੰਦਾ ਹੈ ਨਾ, ਥਾਂ ਬਦਲਣ ਦਾ ਯਤਨ ਕਰਦਾ। ਕਦੀ ਤੁਸੀਂ ਦੇਖੋ ਸਮਾਜ ਸਾਡਾ ਜਦੋਂ ਦੁਖੀ ਹੁੰਦਾ ਕਹਿੰਦਾ ਛੱਡ ਪਲਾਂ, ਇਹ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਚਲੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਮੁਲਕ ਛੱਡ ਕੇ ਦੂਜੇ ਮੁਲਕ ਚਲੇ ਜਾਈਏ। ਕੀ ਸਾਡੇ ਥਾਂ ਬਦਲਣ ਦੇ ਨਾਲ ਦੁੱਖ ਸੁੱਖ ਵਿੱਚ ਕਨਵਰਟ ਹੋ ਜਾਏਗਾ? ਨਹੀਂ ਹੋਵੇਗਾ। ਕਈ ਵਾਰੀ ਬੰਦਾ ਸੋਚਦਾ ਮੇਰੇ ਘਰ 'ਚ ਰੋਟੀ ਨਹੀਂ, ਚਾਰ ਪੈਸੇ ਹੋ ਗਿਆ, ਮੈਂ ਸੁਖੀ ਹਾਂ। ਤੇ ਮੈਂ ਬੇਨਤੀ ਕਰਾਂ, ਦਿਹਾੜੀ ਕਰਨ ਵਾਲਾ ਬੰਦਾ ਰਾਤ ਨੂੰ ਉਹ ਹੱਸਦਿਆਂ ਹੋਇਆ ਸੌਂਦਾ ਹੈ, ਤੇ ਲੱਖਾਂ ਰੁਪਈਆਂ ਕਮਾਉਣ ਵਾਲਾ ਕਦੀ ਰਾਤ ਨੂੰ ਸੁੱਖ ਨਾਲ ਸੌਂਦਾ ਨਹੀਂ ਦੇਖੇ। ਜ਼ਿਆਦਾ ਗਿਣਤੀ 'ਚ ਮੈਂ ਕਹਿ ਰਿਹਾ ਕਿ ਧਨ ਨਾਲ ਉਹਨੂੰ ਸੁੱਖ ਮਿਲ ਗਿਆ? ਮੇਰੇ ਗੁਰੂ ਅਰਜਨ ਦੇਵ ਜੀ ਨੇ ਤੱਤ ਕੱਢਿਆ, ਨਾਨਕ ਨਾਮ ਜਪਤ ਸੁੱਖ ਪਾਵਾਂ। ਇਹ ਤਾਂ ਦੋ ਤੁਕਾਂ ਤੇ ਭਾਵੇਂ ਤੁਸੀਂ ਭੀਰਾ ਪੂਰਾ ਮਹੀਨਾ ਬੋਲੀ ਜਾਓ, ਇਹਦਾ ਥਾਂ ਨਹੀਂ। ਸਤਿਗੁਰੂ ਕਹਿੰਦੇ ਨੇ ਚੋਖਾ ਰੁਪਈਆ ਇਕੱਠਾ ਹੋ ਗਿਆ, ਇਹਦੇ 'ਚ ਵੀ ਸੁੱਖ ਨਹੀਂ। ਜੇ ਤੂੰ ਆਪਣਾ ਸ਼ਹਿਰ ਛੱਡ ਕੇ, ਆਪਣਾ ਮੁਲਕ ਛੱਡ ਕੇ ਸੈਰ ਕਰਨ ਚਲਾ ਗਿਆ, ਉੱਥੇ ਵੀ ਸੁੱਖ ਨਹੀਂ। ਤੇ ਕਈ ਵਾਰੀ ਸਾਡੇ ਬੰਦੇ ਆ, ਖਾਸ ਕਰਕੇ ਨਾ ਮੁਲਕਾਂ 'ਚ, ਹੁਣ ਤਾਂ ਇੰਡੀਆ ਵਿੱਚ ਵੀ ਇਹ ਕੁਝ ਬਹੁਤ ਕੁਝ ਹੋ ਗਿਆ। ਵੀਕਐਂਡ ਆਉਂਦਾ, ਬੰਦਾ ਕਹਿੰਦਾ ਚਲੋ ਥੱਕੇ ਟੁੱਟੇ ਆ, ਚਿੰਤਾ ਦੇ ਮਾਰੇ ਲੋਕ, ਘਰ ਤੋਂ ਦੁਖੀ ਲੋਕ, ਕਹਿੰਦੇ ਚਲੋ ਕਿਤੇ ਪੱਬ 'ਚ ਚਲੀਏ। ਇਹ ਕੁਝ ਹੀ ਹੈ ਨਾ। ਇਸ ਵਿੱਚ ਬਾਬਾ ਜੀ ਨੇ ਹੋਰ ਢੰਗ ਨਾਲ ਕਿਹਾ ਹੈਗਾ, ਨਾਂ ਬਦਲ ਗਏ, ਕਹਿੰਦੇ ਚਲੋ ਕਲੱਬ ਚੱਲੀਏ, ਪੱਬ ਚੱਲੀਏ, ਰਾਤ ਤੱਕ ਨੱਚਦੇ ਨੇ, ਅੱਧੀ ਰਾਤ ਤੱਕ ਖਰੂਦ ਪਾਉਂਦੇ ਨੇ, ਨਸ਼ਾ ਪੀ ਕੇ ਆਪਣੇ ਦੁੱਖ ਨੂੰ ਭੁਲਾਉਂਦੇ ਨੇ। ਪਰ ਸਵੇਰੇ ਜਦੋਂ ਉੱਠਦੇ ਨੇ ਨਾ, ਚਿਹਰੇ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਮੇਲਾ ਉੱਜੜ ਜਾਏ ਤੇ ਪਿੱਛੇ ਕੇਵਲ ਖਾਲੀ ਲਿਫਾਫੇ ਰਹਿ ਜਾਂਦੇ। ਇਸ ਤਰ੍ਹਾਂ ਹੀ ਹੁੰਦਾ ਹੈ ਨਾ ਬੰਦਿਆਂ ਦਾ। ਸਤਿਗੁਰੂ ਨੇ ਕਿਹਾ, ਉਹ ਭਲੇ ਬੰਦਿਆ, ਤੂੰ ਨੱਚਣਾ ਗਾਉਣਾ ਦੇਖ, ਪਰ ਇਹਦੇ ਵਿੱਚੋਂ ਸੁੱਖ ਨਹੀਂ ਮਿਲਣਾ। ਤੂੰ ਥਾਂ ਬਦਲੇ ਚ ਸੁੱਖ ਨਹੀਂ। ਉਹ ਪਵਿੱਤਰ ਤੁਕਾਂ ਨੇ ਨਾਨਕ ਨਾਮ ਜਪਤ ਸੁਖ ਪਾਵਾਂ, ਸੁੱਖ ਨਾਹੀਂ ਬਹੁਤਾ ਧਨ ਖਾਟੇ, ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਸੁੱਖ ਨਾਹੀਂ ਬਹੁਤਾ ਧਨ ਖਾਟੇ, ਸੁੱਖ ਨਾਹੀਂ ਪੇਖ ਹੈ ਨ੍ਰਿਤ ਨਾਟੇ। ਆਹ ਜਿਹੜੇ ਨਾਟਕ ਚੇਟਕ ਦੇਖੇ ਇਹਦੇ ਚ ਕਿਹੜਾ ਸੁੱਖ। ਇੱਕ ਛੋਟੀ ਜੀ ਮੈਂ ਘਟਨਾ ਸੁਣਾ ਦੇਣਾ ਆਪ ਜੀ ਨੂੰ। ਵੈਸੇ ਇਹਨੂੰ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਨਾ ਪਹਿਲਾਂ ਆਪਣਾ ਇੱਕ ਕੀਰਤਨ ਦਾ ਲੇਖ ਲਿਖਿਆ, ਉਹਦੇ ਚ ਲਿਖਿਆ ਸੀ। ਉਹ ਕਹਿੰਦੇ ਇੱਕ ਵਾਰੀ ਕੋਈ ਨੱਚਣ ਵਾਲੀ ਨੱਚ ਰਹੀ ਸੀ, ਪੈਰਾਂ ਚ ਘੁੰਗਰੂ ਬੰਨੇ ਤੇ ਮਿਰਦੰਗ ਦੀ ਤਾਲ ਤੇ ਨੱਚਦੀ ਸੀ, ਮਿਰਦੰਗ ਵੱਜ ਰਿਹਾ ਸੀ, ਉਹ ਨੱਚ ਰਹੀ ਸੀ ਤੇ ਨਾਲ ਬੋਲੀਆਂ ਪਾਉਂਦੀ ਸੀ। ਗੁਰਮੁਖੋ, ਗੁਰੂ ਅਰਜੁਨ ਦੇਵ ਨੇ ਜਿੱਥੇ ਅਰਦਾਸ ਕੀਤੀ ਨਾ, ਨਾਮ ਦੇ ਸਾਖਤਾਂ ਤੋਂ ਬਚਾ, ਝੂਠ ਤੋਂ ਬਚਾ, ਕਾਮ ਤੋਂ ਬਚਾ, ਉੱਥੇ ਇੱਕ ਅਰਦਾਸ ਕੀਤੀ, ਉਹ ਮੇਰੇ ਮਨ ਨੂੰ ਮੋਹਣ ਵਾਲੇ ਵਾਹਿਗੁਰੂ ਇੱਕ ਕਿਰਪਾ ਕਰੀ, ਜਿੱਥੋਂ ਮੈਂ ਲੰਘਾਂ ਮੇਰੇ ਕੰਨਾਂ ਵਿੱਚ ਸਾਖਤ ਲੋਕਾਂ ਦੇ ਗੀਤ ਦੀ ਆਵਾਜ਼ ਨਾ ਪਏ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮੋਹਨ ਦਰਥ ਮਨ ਨੂੰ ਮੋਹਣ ਵਾਲੇ ਪ੍ਰਭੂ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ। ਪਰ ਇੱਥੇ ਵੀ ਕਿਹਾ ਗਿਆ ਕਿ ਗਾਓ, ਪਰ ਪਿਆਰਿਓ ਇੱਥੇ ਸਾਜ ਵੀ ਸ਼ਬਦ ਗਾਉਣ ਲੱਗ ਪੈਂਦੇ। ਸਾਖਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇੱਕ ਕੋਈ ਰੱਬ ਦੀ ਰੰਗਰੀ ਰਤੜੀ ਰੂਹ ਲੰਘੀ, ਉਹਨੇ ਦੇਖਿਆ ਵੀ ਲੋਕਾਂ ਦਾ ਇਕੱਠ ਬੜਾ ਹੈ। ਇਹ ਕਾਰਨ ਕੀ? ਉਹ ਫਕੀਰ ਸੀ, ਜਦੋਂ ਇਕੱਠ ਨੂੰ ਚੀਰ ਕੇ ਭੀੜ ਨੂੰ ਅਗਾਂ ਗਿਆ, ਦੇਖਾ ਉਹ ਨੱਚ ਰਹੀ ਸੀ ਨੱਚਣ ਵਾਲੀ, ਪੈਰਾਂ ਚ ਘੁੰਗਰੂ, ਬੋਲੀਆਂ ਪਾ ਰਹੀ ਸੀ ਬਾਹਾਂ ਉਲਾਰ ਕੇ। ਫਕੀਰ ਨੇ ਦੇਖਿਆ, ਸਿਰ ਮਾਰਿਆ, ਸਾਰੇ ਲੋਕਾਂ ਵੱਲ ਦੇਖਿਆ। ਜਦੋਂ ਪਿਛਾ ਮੁੜ ਲੱਗਾ ਤੇ ਕਿਸੇ ਨੇ ਮਜ਼ਾਕ ਨਾਲ ਕਹਿ ਦਿੱਤਾ, ਬਾਬਾ ਤੁਰ ਚੱਲੇ, ਦੇਖ ਪੈਰਾਂ ਦੇ ਘੁੰਗਰੂਆਂ ਦੀ ਛਣਕਾਰ, ਵੇਖ ਮਰਦੰਗ ਕਿਵੇਂ ਵੱਜਦਾ, ਮੁਟਿਆਰ ਕਿਵੇਂ ਬਾਹਾਂ ਉਲਾਰਦੀ ਪਈ ਹੈ। ਉਸ ਫਕੀਰ ਨੇ ਜਿਹੜੇ ਅਰਥ ਕੀਤੇ ਉਹ ਸੁਣਨ ਵਾਲੇ, ਮੈਂ ਸਿਰਫ ਬੇਨਤੀ ਕਰਾਂਗਾ। ਉਹ ਕਹਿੰਦਾ, ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ। ਗੱਲ ਧਿਆਨ ਨਾਲ ਸੁਣਿਓ, ਕਹਿੰਦੇ ਚੰਗਾ ਕਰਮ ਧਰਮ ਦੇ ਕਰਮ ਛੱਡ ਕੇ ਕਦੀ ਕੀਰਤਨ ਚ ਤੁਹਾਡਾ ਅੰਦਰ ਨਹੀਂ ਟਿਕਿਆ। ਸੱਚ ਐਵੇਂ ਗੁਰਦੁਆਰੇ ਵਿੱਚ ਏਸੀ ਲੱਗਾ ਹੋਵੇ ਤੇ ਬੰਦੇ ਦੀਆਂ ਘੜੀ ਬੈਠ ਨਹੀਂ ਹੁੰਦਾ, ਤੇ ਧੁੱਪੇ ਗਾਉਣ ਵਾਲੀ ਖਲੋਤੀ ਖਲੋ ਕੇ ਕਿੰਨੇ ਕਿੰਨੇ ਘੰਟੇ ਲੋਕ ਸੁਣੀ ਜਾਂਦੇ। ਅਸਲ ਚ ਕਰੀਏ ਕੀ? ਮੈਂ ਇੱਕ ਦਿਨ ਅਰਜ਼ ਕੀਤੀ ਸੀ, ਪਾਣੀ ਨੂੰ ਨੀਵੇਂ ਪਾਸੇ ਲਿਜਾਣ ਲਈ ਮੋਟਰ ਦੀ ਲੋੜ ਨਹੀਂ, ਆਪਣੇ ਆਪ ਹੀ ਨੀਵਾਂ ਤੁਰ ਜਾਂਦਾ ਹੈ। ਪਿਆਰਿਓ, ਪਾਣੀ ਨੂੰ ਉੱਚਿਆਂ ਚੁੱਕਣ ਵਾਸਤੇ ਪ੍ਰੈਸ਼ਰ ਕਰਨਾ ਪੈਂਦਾ, ਸੁਰਤ ਨੂੰ ਸੱਟਣ ਲਈ ਕੀ ਦੇਰ ਲੱਗਦੀ, ਇੱਕ ਭੁੱਲ ਕਰੋ ਤੇ ਸੁਰਤ ਗਈ। ਉਹ ਕਹਿੰਦਾ, ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਅਕਾਜ ਆਪ ਸਮਝ ਗਏ ਮਾੜਾ ਕੰਮ। ਤੇ ਇਹ ਹਾਲ ਇਹ ਮਾਰੇ ਨੇ ਕਿਹਾ ਸੀ ਕਿ ਬੰਦੇ ਦੀ ਬਿਰਤੀ ਇਹ ਬਣ ਜਾਏਗੀ, ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ। ਜਿਹੜੇ ਵੇਖਣ ਆਏ ਨੇ, ਕਹਿੰਦੇ ਉਹਨੂੰ ਲੱਜਿਆ ਨਹੀਂ, ਇੱਕ ਰਾਂਡ ਬੁਲਾਏ ਨਚਾਵਤ ਹੈ, ਸਮਝਦੇ ਵੈਸ਼ਿਆਂ ਨੂੰ ਬੁਲਾ ਕੇ ਨਚਾਣ ਲੱਗੇ। ਘਰ ਕੋ ਦਨ ਦਾਮ ਲਟਾਵਨ ਕੋ, ਰੁਪਈਏ ਵਾਰ ਵਾਰ ਕੇ ਸੜਦੇ। ਉਹ ਕਹਿਣ ਲੱਗੇ, ਬਾਬਾ ਤੂੰ ਤੁਰ ਚੱਲਿਆ, ਦੇਖ ਮਿਰਦਿੰਗ ਤ੍ਰਿਕ ਤ੍ਰਿਕ ਦੀ ਆਵਾਜ਼ ਹੁੰਦੀ ਹੈ ਨਾ ਮਿਰਦਿੰਗ ਵਿੱਚ, ਤੁਸੀਂ ਸਾਂਝ ਵਜਾਉਣ ਵਾਲੇ ਬੈਠੇ ਹੋ, ਪਤਾ ਤੁਹਾਨੂੰ। ਉਹ ਕਹਿੰਦਾ, ਮ੍ਰਿਗ ਤਿੰਨੇ ਮਿਰਦਿੰਗ ਤਿੰਨੇ ਤ੍ਰਿਗ ਤ੍ਰਿਗ ਕਹੇ, ਤੇ ਤ੍ਰਿਗ ਆਪਣੇ ਚ ਕਿਹਨੂੰ ਕਹਿੰਦੇ? ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਸੌ ਵਾਰੀ ਕਿਸੇ ਨੂੰ ਫਟਕਾਰ ਪਾਓ ਤੇ ਇੱਕ ਵਾਰੀ ਤ੍ਰਿਗ ਬਣਦਾ। ਕਹਿੰਦਾ ਜਿਹੜਾ ਮਿਰਦੰਗ ਵੱਜਦਾ ਉਹ ਕਹਿੰਦਾ ਤ੍ਰਿਗ ਹੈ ਤ੍ਰਿਗ ਹੈ, ਸੁਲਤਾਨ ਕਹੇ ਕਿਨਕੋ ਕਿਨਕੋ। ਉਹ ਜਿਹੜੀ ਘੁੰਗਰਵਾਂ ਦੀ ਆਵਾਜ਼ ਆਉਂਦੀ ਸੀ, ਮਿਰਦੰਗ ਕਹਿੰਦਾ ਤ੍ਰਿਗ ਹੈ ਤ੍ਰਿਗ ਹੈ, ਤੇ ਉਹ ਫਕੀਰ ਕਹਿੰਦਾ, ਮੈਨੂੰ ਲੱਗਦਾ ਘੁੰਗਰੂ ਘੁੰਗਰੂ ਪੁੱਛਦੇ ਪਏ ਨੇ ਕਿ ਕਿਹਨੂੰ ਕਹਿੰਦਾ ਪਿਆ ਤ੍ਰਿਗ ਤ੍ਰਿਗ, ਕਿਨਕੋ ਕਿਨਕੋ। ਤੇ ਕਹਿਣ ਲੱਗੇ, ਬਾਂਹ ਉਲਾਰ ਕੇ ਨਾਰ ਕਹੇ ਇਨਕੋ ਇਨਕੋ ਇਨਕੋ, ਜਿਹੜੇ ਮੈਨੂੰ ਵੇਖਣ ਆਏ ਨੇ ਸਾਰਿਆਂ ਨੂੰ ਦਰਕਾਰ। ਕਹਿੰਦਾ ਮੈਂ ਤਾਂ ਚੱਲਾਂ, ਤੁਸੀਂ ਸੁਣੀ ਜਾਓ। ਮੇਰੇ ਕਹਿਣ ਤੋਂ ਮੁਰਾਦ ਸੀ ਗਾਉਂਦੇ ਉਹ ਵੀ ਨੇ। ਬਾਬਾ ਜੀ ਨੇ ਕਿਹਾ, ਮੈਂ ਸਿਰਫ ਕਵਿਤ ਤੁਹਾਨੂੰ ਸੁਣਾ ਦੇਣਾ, ਸ਼ੁਭ ਕਾਜ ਕੋ ਛਾੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਧਾਮ ਲੁਟਾਵਨ ਕੋ। ਮਿਰਦੰਗ ਤਿਨੇ ਤ੍ਰਿਗ ਤ੍ਰਿਗ ਕਹੇ, ਸੁਲਤਾਨ ਕਹੇ ਕਿਨਕੋ ਕਿਨਕੋ, ਬਾਂਹ ਉਲਾਰ ਕੇ ਨਾਰ ਕਹੇ ਇਨਕੋ ਇਨਕੋ ਇਨਕੋ।
ਪਰ ਮੇਰੇ ਬਾਬੇ ਨੇ ਕਿਰਪਾ ਕੀਤੀ। ਕਹਿਣ ਲੱਗੇ ਨਹੀਂ, ਇਹ ਮਰਦੰਗ ਧ੍ਰਗ ਨਹੀਂ ਕਹੇਗਾ। ਜੇ ਕਿਤੇ ਤੈਨੂੰ ਸ਼ਬਦ ਵਾਲੇ ਪਾਸੇ ਲੈ ਆਵੇ, ਇਹ ਧ੍ਰਿਗ ਦੀ ਥਾਂ ਤੇ ਧੰਨ ਧੰਨ ਕਰਨ ਲੱਗ ਪਵੇਗਾ। ਸਿਰ ਮੇਰੀ ਇੱਕ ਬੇਨਤੀ ਹੈ ਕਿ ਸੁੱਖ ਤੁਸੀਂ ਸਾਰੇ ਬੈਠੇ ਹੋ, ਮੈਂ ਬੇਨਤੀ ਕਰਾਂ ਕੋਈ ਬੰਦਾ ਐਸਾ ਨਹੀਂ ਜਿਹੜਾ ਦੁੱਖ ਨਾਲ ਪੀੜਿਤ ਨਾ ਹੋਵੇ। ਅਸੀਂ ਲੋਕ ਦੁੱਖ ਨੂੰ ਅੰਦਰ ਸਮੋ ਕੇ ਬੈਠੇ, ਕਿਸੇ ਨੂੰ ਦੁੱਖ ਦੱਸ ਵੀ ਨਹੀਂ ਸਕਦੇ। ਇਹੋ ਜਿਹਾ ਹਾਲਾਤ ਬਣ ਚੁੱਕੇ ਨੇ ਸੰਸਾਰ ਵਿੱਚ। ਜੇ ਸਮਾਜ ਨੂੰ ਦੱਸੋਗੇ, ਸਮਾਜ ਮਜ਼ਾਕ ਉਡਾਏਗਾ, ਹਮਦਰਦੀ ਜ਼ਾਹਰ ਨਹੀਂ ਕਰੇਗਾ। ਵਕਤੀ ਤੌਰ ਤੇ ਹਮਦਰਦੀ ਜ਼ਾਹਰ ਕਰੇਗਾ, ਬਾਅਦ ਵਿੱਚ ਉਸ ਗੱਲ ਦਾ ਮਜ਼ਾਕ ਉਡਾਏਗਾ। ਮੇਰਾ ਗੁਰੂ ਕਹਿੰਦਾ ਇੱਕ ਕੰਮ ਕਰ ਲੈ, ਜੇ ਸੁੱਖ ਚਾਹੁੰਦਾ। ਸੁੱਖ ਨਾਹੀ ਬਹੁਤ ਹੈ ਤਨ ਖੱਟ ਹੈ, ਸੁੱਖ ਨਾਹੀ ਵੇਖ ਹੈ ਨ੍ਰਿਤ ਨਾਤੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ, ਨਾਨਕ ਨਾਮ ਜਪਤ ਸੁਖ ਪਾ। ਸਰਬ ਸੁਖਾ ਹਰ ਹਰ ਗੁਣ ਗਾ। ਮਹਾਰਾਜ ਅੱਗੇ ਕਹਿੰਦੇ ਸੁਖ ਸਹਿਜ ਆਨੰਦ ਲਹੋ। ਜੇ ਸੁਖ ਚਾਹਨਾ ਸਹਿਜ ਚਾਹਨਾ, ਸਾਧ ਸੰਗਤ ਪਾਈ ਹੈ ਵਡਭਾਗੀ, ਸੰਗਤ ਵੱਡਿਆ ਭਾਗਾਂ ਨਾਲ ਮਿਲਦੀ ਏ। ਤੂੰ ਇੱਕ ਕੰਮ ਕਰ ਗੁਰਮੁਖਾ, ਸੰਗਤ ਵਿੱਚ ਆ ਕੇ ਵਾਹਿਗੁਰੂ ਬੋਲ। ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈ ਹੈ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਫਿਰ ਮੈਂ ਬੇਨਤੀ ਕਰਾਂ ਗੁਰਮੁਖੋ ਕਿੱਥੇ ਹੈ ਸੁਖ। ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰਨ ਚ ਸੁਖ ਹੈ, ਪਰ ਕਰੀਏ ਕੀ, ਉਦੋਂ ਦੁੱਖ ਦੀ ਪੀੜਾ ਦੁੱਖ ਵਧਾਉਂਦੀ ਹੈ। ਜਦੋਂ ਸਿਮਰਨ ਚ ਬੈਠੋਗੇ, ਜ਼ਿਆਦਾਤਰ ਕੀ ਹੁੰਦਾ, ਅੰਦਰੋਂ ਦੁੱਖ ਦੀਆਂ ਪੰਡਾਂ ਨਿਕਲਦੀਆਂ ਨੇ। ਪਰ ਸਤਿਗੁਰੂ ਕਹਿੰਦੇ ਨੇ ਇੱਕ ਗੁਣ ਗਾ, ਉਹਦੇ ਸਾਹਮਣੇ ਅਰਦਾਸ ਕਰ। ਹੈ ਥੋੜਾ ਜਿਹਾ ਮੁਸ਼ਕਲ, ਕਮਾਈ ਕਰਨੀ ਪੈਣੀ, ਪਰ ਇੱਕ ਦਿਨ ਨਿਰਲੇਪ ਹੋ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਕੀਰਤਨ ਦੀ ਦਾਤ ਬਖਸ਼ ਦੇਵੇ, ਗੁਣ ਗਾਉਣ ਦੀ ਜਾਚ ਆ ਜਾਏ, ਤੇ ਜਿਹੜਾ ਉਹਦਾ ਗੁਣ ਗਾਉਂਦਾ ਹੈ ਉਹਦੀ ਜ਼ਿੰਦਗੀ ਸਫਲ ਹੈ। ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਦੇ ਬਚਨ ਸੁਣੇ ਨੇ। ਸਾਡੇ ਅਤਿ ਸਤਿਕਾਰਯੋਗ ਵੱਡੇ ਵੀਰ ਭਾਈ ਕਰਨੈਲ ਸਿੰਘ, ਸਮੂਹ ਸੰਗਤ, ਇਹਦਾ ਤਹਿ ਦਿਲੋਂ ਧੰਨਵਾਦੀ। ਸਤਿਗੁਰੂ ਕਿਰਪਾ ਕਰੇ, ਹੁਣ ਅੱਗੇ ਨਿਊ ਕੈਸਲ ਜਾ ਕੇ ਕਥਾ ਵਿਚਾਰ ਕਰਨੀ। ਆਪ ਭਾਵਨਾ ਨਾਲ ਬੈਠੇ ਅਰਦਾਸ ਕਰੋ, ਮਾਲਕ ਸੱਚਮੁੱਚ ਅੰਦਰੋਂ ਜੀਵਨ ਕਮਾਉਣ ਦੀ ਜਾਚ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।